ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨ ਬਿਨਾਸਨੰ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨ ਬਿਨਾਸਨੰ। ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰੈ ਹੈ ਜਿਸ ਦੈ ਨਾਏ। ਪੌੜੇ ਰਗਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲੇ, ਮਨ ਤਨ ਉਰ ਤਾਰ, ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਾਸੇ ਜਨਮ ਹਾਰ। ਬਿਖਮ ਥਾਨੋ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਾਸੇ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਾਤਸ਼ਾਹ ਮਿਹਰਬਾਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਇਸ ਵੇਲੇ ਪਾਵਨ ਅਸਥਾਨ 'ਤੇ ਆਉਣ ਜੁੜ ਬੈਠੇ ਮਾਣਯੋਗ ਸਤਸੰਗੀਓ, ਸਭਨਾਂ ਨੂੰ ਜੀ ਆਇਆਂ। ਜਿਹੜੇ ਦੇਸ਼ਾਂ ਦੇ ਵਿੱਚੋਂ, ਵੱਖਰਿਆਂ ਵੱਖਰਿਆਂ ਦੇ ਵਿੱਚੋਂ, ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਲੈ ਕੇ, ਵੀ ਛੁੱਟੀ ਦਾ ਦਿਨ ਹੈ, ਕਾਰੋਬਾਰਾਂ 'ਤੇ ਵੀ ਸਾਨੂੰ ਫੁਰਸਤ ਹੈਗੀ ਹੈ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਿਤਨੇ ਵੀ ਗੁਰਸਿੱਖ ਮਾਈ ਭਾਈ ਆਏ ਹੋ, ਮੈਂ ਸਭਨਾਂ ਨੂੰ ਗੁਰੂ ਘਰ ਵਿੱਚ ਜੀ ਆਇਆਂ ਆਖਦਾ। ਜਿਹੜੇ ਵੀ ਪ੍ਰੇਮੀ ਟੈਲੀਵਿਜ਼ਨ ਦੇ ਰਾਹੀਂ ਇੱਥੇ ਜਾਂ ਉੱਥੇ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜੇ ਬੈਠੇ ਨੇ, ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਮੈਂ ਅਰਦਾਸ ਕਰਦਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਾਡੀ ਸਭਨਾਂ ਦੀ ਹਾਜ਼ਰੀ ਗੁਰੂ ਦਰ 'ਤੇ ਪ੍ਰਵਾਨ ਹੋਵੇ। ਮਾਣਯੋਗ ਭਾਈ ਸਾਹਿਬ ਜੀ ਨੇ ਸੁੰਦਰ ਢੰਗ ਦੇ ਨਾਲ ਸਾਨੂੰ ਹੁਣ ਫਿਰ ਉਹ ਪਾਵਨ ਸ਼ਬਦ ਸਰਵਣ ਕਰਵਾਇਆ ਹੈ। ਜਿਹੜਾ ਸ਼ਬਦ ਆਪਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿਖੇ ਉਸ ਵੇਲੇ ਸਰਵਣ ਕੀਤਾ ਜਦੋਂ ਮਹਾਰਾਜ ਜੁਗੋ ਜੁਗ ਅਟਲ ਛੱਤਰ ਚਵਰ ਤਖਤ ਦੇ ਮਾਲਕ ਜਗਦੀ ਜੋਤ ਦਸਾਂ ਪਾਤਸ਼ਾਹੀਆਂ ਦੀ ਆ ਕੇ ਵਿਰਾਜਮਾਨ ਹੋਏ, ਪ੍ਰਕਾਸ਼ਮਾਨ ਹੋਏ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਮਾਣਯੋਗ ਸਿੰਘ ਸਾਹਿਬ ਨੇ ਬੜੇ ਪਿਆਰ ਦੇ ਨਾਲ ਉਸ ਵੇਲੇ ਵੀ ਸਾਨੂੰ ਇਹ ਸ਼ਬਦ ਸਰਵਣ ਕਰਵਾਇਆ ਸੀ। ਔਰ ਆਪ ਸਾਰੀਆਂ ਸੰਗਤਾਂ ਦੇ ਗਿਆਤ ਹਿੱਤ ਮੈਂ ਇਸ ਵੇਲੇ ਬੇਨਤੀ ਕਰਦੇ ਹਾਂ ਕਿ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਅੰਗ 706 'ਤੇ ਸੁਭਾਏਮਾਨ ਹੈ। ਜਿਹੜੀਆਂ ਵੀ ਸੰਗਤਾਂ, ਜਿਹੜੇ ਵੀ ਪ੍ਰੇਮੀ ਆਪਣੇ ਘਰਾਂ ਦੇ ਵਿੱਚ ਇੰਟਰਨੈੱਟ 'ਤੇ ਜਾਂ ਟੀਕਿਆਂ ਦੇ ਵਿੱਚ ਦੇਖਣਾ ਚਾਹੁਣ, ਵਿਚਾਰਨਾ ਚਾਹੁਣ, ਉਹ ਜ਼ਰੂਰ ਪਿਆਰ ਦੇ ਨਾਲ, ਧਿਆਨ ਦੇ ਨਾਲ ਵਿਚਾਰਨ। ਔਰ ਇਹ ਸ਼ਬਦ ਇੱਕ ਪੌੜੀ 'ਤੇ ਆਧਾਰਿਤ ਹੈ, ਜਿਹੜੀ ਪੌੜੀ 20 ਪੌੜੀਆਂ 'ਤੇ ਸੰਗ੍ਰਹਿ ਦੇ ਵਿੱਚ ਜੈਤਸਰੀ ਕੀ ਵਾਰ ਜਿਹੜੀ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਉਸ ਦਾ ਇੱਕ ਹਿੱਸਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਿੱਥੇ ਹੋਰ ਬੇਅੰਤ ਗੁਣਾਂ ਦੇ ਮਾਲਕ ਨੇ ਉੱਥੇ ਮਹਾਨ ਰੱਬੀ ਕਵੀ ਵੀ ਨੇ। ਉਹਨਾਂ ਦੀ ਸ਼ਾਹਕਾਰ ਰਚਨਾ ਸੁਖਮਨੀ ਜੀ, ਸੁਖਮਨੀ ਸਾਹਿਬ ਤਕਰੀਬਨ ਹਰ ਸਿੱਖ ਨੂੰ ਕੰਠ ਹੈ, ਨਹੀਂ ਤਾਂ ਗਾਹੇ ਬਗਾਏ ਸਿੱਖ ਪੜ੍ਹਦਾ ਰਹਿੰਦਾ ਹੈ। 12ਵਾਂ ਬਹੁਤ ਸਾਰੇ ਸਿੱਖਾਂ ਨੂੰ ਕੰਠ ਹੈ, ਜ਼ੁਬਾਨੀ ਯਾਦ ਹੈ। ਇਸੇ ਪ੍ਰਕਾਰ ਸਤਿਗੁਰਾਂ ਦੀਆਂ ਹੋਰ ਸੁੰਦਰ ਰਚਨਾਵਾਂ ਦੇ ਵਿੱਚੋਂ ਇੱਕ ਇਹ ਵਾਰ ਉਹਨਾਂ ਦੀ ਸੁੰਦਰ ਰਚਨਾ ਹੈ, ਜਿਸ ਵਾਰ ਦੀਆਂ 20 ਪੌੜੀਆਂ ਉਹਨਾਂ ਦੀਆਂ ਉਚਾਰਨ ਕੀਤੀਆਂ ਹੋਈਆਂ। 20 ਪੌੜੀਆਂ ਦੇ ਨਾਲ 40 ਸ਼ਲੋਕ, ਔਰ ਇਹ 40 ਦੇ 40 ਸ਼ਲੋਕ ਜਿਹੜੇ ਨੇ ਇਹ ਵੀ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ। ਲੇਕਿਨ ਜਿਵੇਂ ਇੱਕ ਸ਼ਾਇਰ ਦੀ ਖੂਬੀ ਹੁੰਦੀ ਹੈ, ਗੁਰੂ ਨਾਨਕ ਸ਼ਾਇਰ ਦੇ ਵਾਰਸ, ਗੁਰੂ ਨਾਨਕ ਸ਼ਾਇਰ ਦੇ ਪੰਜਵੇਂ ਰੂਪ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਵੀ ਇੱਥੇ ਕਮਾਲ ਕਰਦੇ ਨੇ। ਰੱਬੀ ਵਚਨ ਕਰਦਿਆਂ ਹੋਇਆਂ, ਸਾਨੂੰ ਧਰਮ ਦ੍ਰਿੜ ਕਰਵਾਉਂਦਿਆਂ ਹੋਇਆਂ ਉਹਨਾਂ ਨੇ ਇੱਕ ਖਿਆਲ ਜਿਹੜਾ ਪੌੜੀ ਵਿੱਚ ਆਖਿਆ, ਉਹੀ ਖਿਆਲ ਉਹਨਾਂ ਨੇ ਪਹਿਲੇ ਸ਼ਲੋਕ ਵਿੱਚ ਆਖਿਆ ਅਤੇ ਉਹੀ ਖਿਆਲ ਦੂਜੇ ਸ਼ਲੋਕ ਵਿੱਚ ਆਖਿਆ। ਲੇਕਿਨ ਖੂਬਸੂਰਤੀ ਗੱਲ ਇਹ ਹੈ ਕਿ ਪਹਿਲਾ ਸ਼ਲੋਕ ਜਿਹੜਾ ਹੈ ਸੰਸਕ੍ਰਿਤੀ ਜਾਂ ਗਾਥਾ ਅਸੀਂ ਕਹਿ ਲਈਏ ਇਸ ਪ੍ਰਕਾਰ ਦੀ ਭਾਖਾ ਵਿੱਚ ਹੈ, ਅਤੇ ਦੂਸਰਾ ਜਿਹੜਾ ਸ਼ਲੋਕ ਹੈ ਉਹ ਸਾਡੀ ਆਮ ਬੋਲਚਾਲ ਦੇ ਵਿੱਚ ਜਿਹਨੂੰ ਸਾਧ ਭਾਖਾ ਆਖਿਆ ਜਾਂਦਾ ਸੀ। ਭਾਰਤ ਦੇ ਬਹੁਤੇ ਲੋਕ ਜਿਹੜੇ ਸਨ ਇਸ ਭਾਸ਼ਾ ਨੂੰ ਸਮਝ ਲੈਂਦੇ ਸਨ। ਅਤੇ ਪੌੜੀ ਜਿਹੜੀ ਹੈ ਇਹ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਵਰਗੇ ਵਿਦਵਾਨ ਦੱਸਦੇ ਨੇ ਇਹ ਸਾਡੀ ਟਕਸਾਲੀ ਪੰਜਾਬੀ ਦੇ ਵਿੱਚ ਪੌੜੀ ਹੈ। ਦੇਖੋ ਕਮਾਲ ਦੀ ਗੱਲ, ਇੱਕ ਖਿਆਲ ਸਤਿਗੁਰਾਂ ਨੇ ਦ੍ਰਿੜ ਕਰਵਾਇਆ ਜਿਹੜਾ ਪਹਿਲਾਂ ਪੌੜੀ ਦੇ ਵਿੱਚ ਵਰਣਨ ਕੀਤਾ, ਹਰੇਕ ਪੌੜੀ ਦੀਆਂ 6-6 ਤੁਕਾਂ ਪੌੜੀ ਦੇ ਵਿੱਚ ਵਰਣਨ ਕੀਤਾ, ਔਰ ਉਸੇ ਹੀ ਖਿਆਲ ਨੂੰ ਪਹਿਲੇ ਸ਼ਲੋਕ ਵਿੱਚ ਆਖਿਆ ਸੰਸਕ੍ਰਿਤੀ ਵਿੱਚ, ਔਰ ਉਸੇ ਹੀ ਸ਼ਲੋਕ ਨੂੰ ਫਿਰ ਸਾਧ ਭਾਖਾ ਦੇ ਵਿੱਚ ਆਖਿਆ ਸਤਿਗੁਰਾਂ ਨੇ। ਅੱਜ ਦਾ ਜੋ ਪਵਿੱਤਰ ਸ਼ਬਦ ਹੈ ਅਸਾਂ ਨੇ 2 ਵਾਰ ਸੁਣ ਲਿਆ, ਅੰਮ੍ਰਿਤ ਵੇਲੇ ਵੀ ਸੁਣਿਆ ਅਤੇ ਹੁਣ ਵੀ ਸੁਣਿਆ। ਇਸ ਪਾਵਨ ਸ਼ਬਦ ਦੇ ਅੰਤ ਵਿੱਚ ਆ ਕੇ ਸਤਿਗੁਰਾਂ ਨੇ ਸਾਨੂੰ ਆਖਿਆ ਪ੍ਰਭ ਬਿਸਰਤ ਸੁਖ ਕਦੇ ਨਾਹੀਂ ਜਸ ਹੈ ਜਨਮ ਹਾਰ। मैं एक बार फिर रिपीट कर दिया, सारिया ने ध्यान करनी, तवज्जो करनी। प्रभ बिसरत सुख कदे नाहे, जस ही जन्म हार। जस ही जाएगा अपने जीवन में गवा के, बिरथा गवा के, और जद तक जीवदा भी रहेगा, जे रब नू भुला देवेगा, करतार नू भुला देवेगा, वाहिगुरु जी नू भुला देवेगा, सुख कदे ना है, तैनू कभी भी सुख नहीं मिलेगा। और बिल्कुल इस तो पहला ना एक पंक्ति विच आख्या, हर सिमरत तू ना जने, मन तन उरतहार। नाल ये भी गल ध्यान विच लै आंदी, जे तू उस नू चेते करदा रहिंदा है, हरी नू सिमरदा रहिंदा है, तू ना जलहे, तू नहीं जलदा, की कर फिर? मन तन उरतार, अपने मन विच, अपने तन दे विच हमेशा उस नू याद करदा रहो। ये ख्याल है समुचे रूप दे विच, जिहड़ा इन्हां इह सारे सुंदर शब्द विच सतगुरां ने विस्थार रूप दे विच आख्या। मैं एक वार अर्ज करां, हमेशा जिहड़े उपदेश दिया करदे ने, बच्चियां नूं समझाया करदे ने, भावें मापे होण भावें बजुर्ग होण, ओह कई ढंगां दे नाल ना बच्चियां नूं अग्ञानियां नूं सिख्या दिया करदे ने, समझाया करदे ने। और कई बार ऐसा समा हुंदा है, समझाउण दा साधन वरतना पै जांदा है, कि उस दी ना हड बीती जिहड़ी है उहनूं चेते करवाई जावे। हड बीती तो भाव है बीते होए जीवन की कोई घटना उहनूं चेते करवाई जावे, या तो उहदे जीवन की घटना चेते करवाई जावे, या फिर अपने जीवन की कोई घटना उदाहरण रूप के चेते करवाई जाती है कि मैं इस हालत में सां, मेरे नाल आ सारा कुछ होया, इस ढंग दे नाल मैं बच निकलिया आदि। ये घटनावां जिहड़ियां ने जिन्हां नूं असी जीवन बीती कह लईए, जिन्हां नूं असी हड बीती कह लईए, ये असी मापे अपने बच्चों सुना सकते हैं, असी बजुर्ग अपने बच्चों नौजवानों समझा सकते हैं, सुना सकते हैं। लेकिन जिहड़ी घटना का जिक्र सतगुरु सच्चे पातशाह करते हैं, ना तो कोई बजुर्ग उस हड बीती की गल सुना सकता है, पर ना ही कोई मापा इस हड बीती की गल जिहड़ी है उसनों अपने बच्चे नाल सांझा कर सकता है। गल की है, भेत की है? भेत यह है, जो मैं समझ सकिया, सानू अपने जीवन दियां बीते दियां घटनावां याद ने उदों तो लैके जदों असी 3-4 साल दे हुंदे सां, उस तो पहलां दी अबोध अवस्था है, सानू कोई चेते नहीं है। लेकिन सतगुरु सच्चे पातशाह जी ने महाराज नंबर एक, एक तां उस जीवन घटना का जिक्र करते ने जिहड़ी जीवन घटना सारियां दे जीवन विच घटदी है, ऐसा नहीं कि मेरे जीवन विच घटी है, ऐसा नहीं तेरे जीवन विच घटी है, वो घटना जिहड़ी साडे सारियां दे जीवन विच घटदी है। भावें अज कोई बिरध है, भावें अज कोई बच्चा है, भावें कोई मर्द है, तो भावें कोई इस्त्री है, ਇਹ ਘਟਨਾ ਸਾਰਿਆਂ ਦੇ ਜੀਵਨ ਵਿੱਚ ਘਟੀ। ਔਰ ਨੰਬਰ 2, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਿਹੜੀ ਘਟਨਾ ਉਸ ਅਵਸਥਾ ਵਿੱਚ ਘਟੀ ਜਿਸ ਅਵਸਥਾ ਦਾ ਬੋਧ, ਜਿਸ ਅਵਸਥਾ ਦਾ ਗਿਆਨ ਨਾ ਕਿਸੇ ਪੁਰਸ਼ ਨੂੰ ਹੁੰਦਾ ਹੈ, ਨਾ ਕਿਸੇ ਇਸਤਰੀ ਨੂੰ ਹੁੰਦਾ ਹੈ। ਸਤਿਗੁਰੂ ਮਹਾਰਾਜ उस घटना का अहसास सानू करवाते हैं। धन गुरु अर्जन साहब जी अज, धन श्री गुरु ग्रंथ साहिब महाराज सानू उस घटना का बोध करवाते हैं। समूह गुरसिख माई भाई ध्यान रखियो, जे महाराज बचन की करन जा रहे हैं, आपां नाल ही शब्द पढ़ते हैं, सरवण करते हैं, नाल नाल ही आपां अर्थ करते चलांगे, अगे चल के फिर आपां गंभीरता दे नाल कुछ होर समझण दा यतन करांगे। आओ सारे रसना पवित्र करिए, ਅਤੇ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਸਾਨੂੰ ਸ਼ਬਦ ਇੱਕ ਵਾਰ ਫਿਰ ਪਿਆਰ ਸਹਿਤ ਇਸ ਦਾ ਪਾਠ ਸ਼ਰਵਣ ਕਰਵਾਉਣ। ਰਸਨਾ ਪਵਿੱਤਰ ਕਰਦੇ ਹੋਏ ਸਮੂਹ ਗੁਰਸਿੱਖ ਮਾਈ ਭਾਈ ਬੋਲੋ ਜੀ, ਵਾਹਿਗੁਰੂ, ਬੋਲੋ ਜੀ, ਵਾਹਿਗੁਰੂ, ਬੋਲੋ ਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ।
ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਸੁਆਮੀ ਕਹਿੰਦੇ ਨੇ, ਜਿਸ ਵੇਲੇ ਵਾਹਿਗੁਰੂ ਜੀ ਜਗਤ ਰਚਨਾ ਕਰਦਾ ਹੈ, ਜੀਵ ਰਚਨਾ ਕਰਦਾ ਹੈ, ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਮਨੁੱਖ ਵਾਂਗ ਜਨਮ ਲੈਂਦੇ ਨੇ, ਜੇਰ ਤੋਂ ਜਨਮ ਲੈਂਦੇ ਨੇ, ਜਿਵੇਂ ਛੁਪਾਏ ਆਮ ਤੌਰ 'ਤੇ ਅਸੀਂ ਜ਼ਿਕਰ ਕਰਦੇ ਹਾਂ, ਚਾਰ ਪੈਰਾਂ ਵਾਲੇ, ਭਾਵੇਂ ਕੱਟੇ ਨੇ, ਭਾਵੇਂ ਵੱਛੇ ਨੇ, ਇਤਿਆਦਿ। ਲੇਕਿਨ ਮਨੁੱਖ ਜਿਹੜਾ ਹੈ ਨਾ, ਅਸਲ 'ਚ ਵਿਸ਼ੇਸ਼ ਤੌਰ 'ਤੇ, ਕਿਉਂਕਿ ਗਿਆਨ ਦਿੱਤਾ ਮਨੁੱਖ ਨੂੰ ਜਾ ਸਕਦਾ ਹੈ, ਇਸ ਲਈ ਵਿਸ਼ੇਸ਼ ਤੌਰ 'ਤੇ ਭਾਵੇਂ ਜੀਵ ਰਚਨਾ ਆਖੀ, ਜੀਵਾਂ ਦੀ ਰਚਨਾ ਆਖੀ, ਪਰ ਮਨੁੱਖ ਤੌਰ 'ਤੇ ਇਸ਼ਾਰਾ ਮਨੁੱਖ ਜਾਤੀ ਵੱਲ ਹੈ, ਮਨੁੱਖ ਜੂਨੀ ਵੱਲ ਹੈ। ਵਾਹਿਗੁਰੂ ਜੀ ਨੇ ਜਿਸ ਵੇਲੇ ਇਹ ਜੀਵਾਂ ਦੀ ਰਚਨਾ ਰਚੀ, ਜੀਵਾਂ ਦੀ ਰਚਨਾ ਰਚੀ ਰਚਨੀ ਚਾਹੀ ਤਾਂ ਕੀ ਕੀਤਾ, ਮਾਤ ਗਰਭ ਅਸਥਾਪਨ, ਜੀ ਨੂੰ ਮਾਂ ਦੇ ਪੇਟ ਦੇ ਵਿੱਚ ਟਿਕਾਇਆ। ਕਿਸ ਨੇ ਟਿਕਾਇਆ? ਵਾਹਿਗੁਰੂ ਜੀ ਨੇ ਟਿਕਾਇਆ। ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਫਿਰ ਫਰਦਰ ਵਿਸਥਾਰ ਦੇਣਗੇ, ਜਿਸ ਵੇਲੇ ਆਪਾਂ ਹੋਰ ਕਰਾਂਗੇ ਜੀ।
ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਣ ਨਾ ਬਿਨਾਸਨ।
ਅਰ ਸਰੀਰ ਦੇ, ਮਾਂ ਦੇ ਸਰੀਰ ਵਿੱਚ, ਮਾਂ ਦੇ ਗਰਭ ਦੇ ਵਿੱਚ, ਮਾਂ ਦੀ ਵੂਮ ਦੇ ਵਿੱਚ ਇਸ ਨੂੰ ਸਥਾਪਨ ਕੀਤਾ, ਇਸ ਨੂੰ ਟਿਕਾਇਆ। ਹੁਣ ਜਿੱਥੇ ਟਿਕਾਇਆ ਨਾ, ਉਸ ਦੇ ਵਿੱਚ ਇੱਕ ਅੱਗ ਚੱਲਦੀ ਹੈ ਲਗਾਤਾਰ, ਜਿਵੇਂ ਸਾਡੇ ਸਾਰਿਆਂ ਦੇ ਸਰੀਰ ਵਿੱਚ ਅੱਗ ਹੈ। ਕਿਸੇ ਪ੍ਰਕਾਰ ਦਾ ਭੋਜਨ ਅਸੀਂ ਖਾਈਏ, ਸਾਰੇ ਦਾ ਭੋਜਨ ਜਿਹੜਾ ਸੜ ਕੇ ਅਤੇ ਕੁਝ ਦਾ ਕੁਝ ਬਣ ਜਾਂਦਾ ਹੈ। ਲੇਕਿਨ ਵਾਹਿਗੁਰੂ ਜੀ ਦੀ ਮੌਤ ਦੇਖੋ, ਉਸਨੇ ਕਿਰਪਾ ਕੀਤੀ ਕਿ ਮਾਂ ਦੇ ਪੇਟ ਦੇ ਵਿੱਚ ਟਿਕਾਇਆ। ਲੇਕਿਨ ਸਤਿਗੁਰੂ ਕਹਿੰਦੇ ਨੇ, ਭਲਿਆ ਤੈਨੂੰ ਉਹ ਗੱਲ ਚੇਤੇ ਨਹੀਂ ਆਉਣੀ, ਤੈਨੂੰ ਉਸ ਗੱਲ ਦਾ ਖਿਆਲ ਨਹੀਂ ਆਉਣਾ, ਉਸ ਵੇਲੇ ਨਾ ਸਾਸ ਸਾਸ ਸਿਮਰੰਤ ਨਾਨਕ, ਸਵਾਸ ਸਵਾਸ ਵਿਦ ਐਵਰੀ ਬਰੀਥ, ਐਵਰੀ ਬਰੀਥ, ਤੂੰ ਜਿਸ ਵੇਲੇ ਉਸਨੂੰ ਜਪਦਾ ਰਿਹਾ, ਤੂੰ ਉਸ ਵੇਲੇ ਜਪਦਾ ਰਹਿੰਦਾ ਹੈ, ਤਾਂ ਨਤੀਜਾ ਕੀ ਬਣਦਾ ਹੈ ਕਿ ਉਹ ਜਿਹੜੀ ਮਹਾਂ ਅਗਨ ਹੈ ਨਾ, ਮਹਾਂ ਅਗਨ ਨਾਮ ਵਿਨਾਸ਼ਨ, ਜਿਹੜੀ ਭਿਆਨਕ ਅੱਗ ਹੈ। ਮੈਂ ਹੈਰਾਨ ਹੋ ਰਿਹਾ ਸਾਂ, ਅੱਗਾਂ ਕਈ ਪ੍ਰਕਾਰ ਦੀਆਂ ਆਖੀਆਂ, ਪਾਣੀ ਦੇ ਵਿੱਚ ਅੱਗ ਹੁੰਦੀ ਹੈ, ਮਾਇਆ ਦੀ ਅੱਗ ਹੁੰਦੀ ਹੈ, ਅਤੇ ਪੇਟ ਦੀ ਅੱਗ ਹੁੰਦੀ ਹੈ ਜਿਹੜੀ ਸਾਡੇ ਭੋਜਨ ਨੂੰ, ਸਾਰੇ ਨੂੰ ਸਾੜ ਦਿੰਦੀ ਹੈ। ਲੇਕਿਨ ਸਾਰੇ ਭੋਜਨ ਨੂੰ ਸਾੜ ਦੇਣ ਵਾਲੀ ਨੇ, ਸਤਿਗੁਰੂ ਕਹਿੰਦੇ ਨੇ, ਤੈਨੂੰ ਨਹੀਂ ਸਾੜਿਆ। ਕਿਉਂ ਨਹੀਂ ਤੈਨੂੰ ਸਾੜਿਆ? ਕਿਉਂਕਿ ਉਹ ਸਾੜ ਸਕਦੀ ਨਹੀਂ ਸੀ। ਸਾੜ ਕਿਉਂ ਨਹੀਂ ਸਕਦੀ ਸੀ? ਕਿਉਂਕਿ ਤੂੰ ਸਵਾਸ ਸਵਾਸ ਨਾਲ ਉਸ ਕਰਤਾਰ ਦੇ ਨਾਲ ਜੁੜ ਗਿਆ, ਜਿਸ ਕਰਤਾਰ ਦੀ ਰਜ਼ਾ ਦੇ ਵਿੱਚ, ਮੌਸ ਦੇ ਵਿੱਚ ਹੀ ਇਹ ਅੱਗ ਹੈ। ਫਿਰ ਅੱਗ ਤੈਨੂੰ ਕਿਵੇਂ ਜਲਾ ਸਕਦੀ ਸੀ? ਸਾਸ ਸਾਸ ਸਿਮਰੰਤ ਨਾਨਕ, ਮਹਾਂ ਅਗਨ ਨਾ ਬਿਨਾਸਨ। ਦੂਜਾ ਸ਼ਲੋਕ ਆਖਿਆ,
ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ।
ਵਾਹ ਭਾਈ ਸਾਹਿਬ ਜੀ, ਵਸੰਦੋ ਕੋਥੜੈ ਥਾਏ, ਕੋਥੀ ਥਾਂ ਹੁੰਦੀ ਹੈ, ਗੰਦੀ ਥਾਂ, ਮਲੀਨ ਥਾਂ, ਕੁਚੀਲ ਥਾਂ, ਐਸੀ ਥਾਂ ਜਿੱਥੇ ਤਿਲਕਣ ਹੋਵੇ, ਐਸੀ ਥਾਂ ਜਿਹਨੂੰ ਵੇਖਣ 'ਤੇ ਦਿਲ ਨਾ ਕਰੇ, ਐਸੀ ਥਾਂ ਜਿਹਨੂੰ ਵੇਖ ਕੇ ਘਿਰਣਾ ਪੈਦਾ ਹੋਵੇ, ਉਹਨੂੰ ਆਖਿਆ ਜਾਂਦਾ ਕੋਥੜੀ, ਕੋਥੀ, ਗੰਦੀ ਥਾਂ, ਵਸੰਦੋ ਤੂੰ ਵਸਦਾ ਅਤੇ ਕਿੰਨਾ ਚਿਰ ਵਸਦਾ ਲੌਂਗ ਲੌਂਗ ਟਾਈਮ ਲੌਂਗ ਲੌਂਗ ਟਾਈਮ ਬਹੁਤ 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 ਲੰਬਾ ਲੰਬਾ ਸਮਾਂ ਨੌ ਨੌ ਮਹੀਨੇ ਇਤਨਾ ਲੰਬਾ ਸਮਾਂ ਵਸਦਾ ਔਰ ਉਸ ਸਮੇਂ ਦੇ ਦੌਰਾਨ ਤੈਨੂੰ ਹੁਣ ਪਤਾ ਨਹੀਂ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੈਨੂੰ ਹੁਣ ਪਤਾ ਨਹੀਂ ਹੈ ਪਰ ਜੇ ਤੂੰ ਸਿਆਣਾ ਹੋ ਜਾਵੇਂ ਤਾਂ ਤੂੰ ਸਮਝ ਸਕਦਾ ਹੈ ਕਿ ਕਿਤਨਾ ਸਮਾਂ ਤੂੰ ਉਸ ਅਵਸਥਾ ਵਿੱਚ ਰਿਹਾ ਜਿਸ ਅਵਸਥਾ ਵਿੱਚ ਤੂੰ ਹੁਣ ਅੱਜ ਸਿਆਣਾ ਹੋਇਆ ਹੋਇਆ ਸ਼ਾਇਦ ਇੱਕ ਮਿੰਟ ਵੀ ਰਹਿਣਾ ਪ੍ਰਵਾਨ ਨਾ ਕਰ ਸਕੇ ਕਹਿੰਦਾ ਪਾਤਸ਼ਾਹ ਉਹ ਕਿਹੜੀ ਅਵਸਥਾ ਹੈ ਮਹਾਰਾਜ ਕਹਿੰਦੇ ਨੇ ਜੇ ਤੈਨੂੰ ਪੁੱਠਾ ਲਟਕਾ ਦਿੱਤਾ ਜਾਵੇ ਤਾਂ ਕਿੰਨਾ ਚਿਰ ਲਟਕ ਸਕਦਾ ਹੈ ਅਤੇ ਸੁਖੀ ਰਹਿ ਸਕਦਾ ਹੈ ਆਪਣੇ ਸਿਰ ਭਰਨੇ ਤੂੰ ਕਦ ਤੱਕ ਰਹਿ ਸਕਦਾ ਹੈ ਮੈਨੂੰ ਖਿਮਾ ਕਰਿਓ ਜੇ ਸ਼ਾਇਦ ਸਾਡੇ ਬਹੁਤ ਸਾਰਿਆਂ ਦੇ ਵਿੱਚੋਂ ਕੋਈ ਵੀ ਮਨੁੱਖ ਸਿਰ ਪਰਣੇ ਖੜੋ ਹੀ ਨਾ ਸਕਦਾ ਹੋਵੇ ਕੋਈ ਵਿਰਲਾ ਹੋਵੇਗਾ ਜਿਹਨੇ ਕਿਤੇ ਆਪਣੇ ਆਸਣਾਂ ਵਗੈਰਾ ਦਾ ਨਾ ਵਿਸ਼ੇਸ਼ ਸਾਧਨਾ ਕੀਤੀ ਹੋਵੇਗੀ ਅਤੇ ਖੜੋ ਸਕਦਾ ਹੋਵੇਗਾ ਕਾਰਨ ਕੀ ਹੈ ਅਸੀਂ ਸੋਚ ਹੀ ਨਹੀਂ ਸਕਦੇ ਕਿ ਸਿਰ ਥੱਲੇ ਹੋਵੇ ਅਤੇ ਸਾਡੇ ਪੈਰ ਉੱਪਰ ਹੋਣ ਇਹ ਸੋਚ ਹੀ ਨਹੀਂ ਸਕਦੇ ਬੜੀ ਵਿਖਮ ਅਵਸਥਾ ਅਨਕੰਫਰਟੇਬਲ ਅਵਸਥਾ ਰੈਸਟਲੈਸ ਅਵਸਥਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਜ ਤੇਰਾ ਛਿਨ ਵੀ ਇਸ ਤਰ੍ਹਾਂ ਇਸ ਅਵਸਥਾ ਵਿੱਚ ਆਉਣ 'ਤੇ ਮਨ ਨਹੀਂ ਹੋਵੇਗਾ ਕਿਉਂਕਿ ਸੁਖਦਾਈ ਅਵਸਥਾ ਨਹੀਂ ਹੈ ਪਰ ਮੇਰੇ ਬੱਚਿਆਂ ਮੇਰੇ ਭਾਈ ਉਹ ਮੇਰੇ ਬਜ਼ੁਰਗਾਂ ਸਾਰੇ ਚੇਤੇ ਰੱਖਿਓ ਜੇ ਆਪਾਂ ਸਾਰੇ ਹੀ ਉਸ ਅਵਸਥਾ ਵਿੱਚੋਂ ਲੰਘੇ ਹਾਂ ਮੁੱਖ ਤਲੇ ਮੂੰਹ ਥੱਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ ਆਪਾਂ ਸਾਰੇ ਗ੍ਰਿਸ਼ਤੀ ਬੈਠੇ ਹਾਂ ਜਿਹੜੇ ਅੱਜ ਗ੍ਰਿਸ਼ਤੀ ਨਹੀਂ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ ਵਿੱਚ ਗ੍ਰਿਸ਼ਤੀ ਬਣਨੇ ਨੇ ਮੈਂ ਵਿਚਾਰ ਕਰ ਰਿਹਾ ਸਾਂ ਜਦੋਂ ਤੋਂ ਲੈ ਕੇ ਮਨੁੱਖ ਜਾਤੀ ਕਰਤਾਰ ਨੇ ਬਣਾਉਣੀ ਸ਼ੁਰੂ ਕੀਤੀ ਹੈ ਅੱਜ ਤੱਕ ਉਹੀ ਨੇਮ ਤੁਰਿਆ ਆ ਰਿਹਾ ਹੈ ਜਦ ਤੱਕ ਉਹਦੀ ਮੌਤ ਰਹੇਗੀ ਇਹੀ ਨੇਮ ਚੱਲਿਆ ਆ ਰਿਹਾ ਹੈ ਸਾਡੇ ਅਸਾਂ ਵੀ ਐਵੇਂ ਜਨਮ ਲਿਆ ਸਾਡੇ ਬਜ਼ੁਰਗਾਂ ਨੇ ਵੀ ਐਵੇਂ ਜਨਮ ਲਿਆ ਅਤੇ ਸਾਡੇ ਬੱਚਿਆਂ ਨੇ ਵੀ ਐਵੇਂ ਜਨਮ ਲਿਆ ਅਤੇ ਆਉਣ ਵਾਲਿਆਂ ਨੇ ਵੀ ਐਵੇਂ ਹੀ ਜਨਮ ਲੈਣਾ ਹੈ ਜਿਹਨੇ ਪਹਿਲਾਂ ਅਰਜ਼ ਕੀਤੀ ਸੀ ਜਿਹੜੇ ਤੁਸੀਂ ਬਾਅਦ ਵਿੱਚ ਜੁੜੇ ਹੋਵੋ ਧਿਆਨ ਕਰਿਓ ਜੇ ਕਿ ਸਤਿਗੁਰੂ ਮਹਾਰਾਜ ਸਾਡੀ ਉਸ ਜੀਵਨ ਘਟਨਾ ਦਾ ਸਾਨੂੰ ਚੇਤਾ ਕਰਵਾ ਰਹੇ ਨੇ ਉਸ ਹੱਡ ਬੀਤੀ ਦਾ ਸਾਨੂੰ ਚੇਤੇ ਕਰਵਾ ਰਹੇ ਨੇ ਜਿਹੜੀ ਸਾਡੇ ਸਾਰਿਆਂ ਦੇ ਹੱਡੀ ਬੀਤੀ ਜਿਹੜੇ ਸਾਡੇ ਸਾਰਿਆਂ ਦੇ ਜੀਵਨ ਦਾ ਅੰਗ ਹੈ ਜਿਸ ਘਟਨਾ ਵਿੱਚੋਂ ਲੰਘਣ ਤੋਂ ਬਿਨਾਂ ਸਾਡਾ ਕਿਸੇ ਦਾ ਨਾਮ ਨਿਸ਼ਾਨ ਹੀ ਨਹੀਂ ਹੋ ਸਕਦਾ ਕੋਈ ਐਗਜ਼ਿਸਟੈਂਸ ਹੀ ਨਹੀਂ ਕਿਸੇ ਦੀ ਹੋ ਸਕਦੀ ਬਣਤਰ ਹੀ ਨਹੀਂ ਬਣ ਸਕਦੀ ਸਤਿਗੁਰਾਂ ਨੇ ਮਹਾਰਾਜ ਨੇ ਕਿਤਨੇ ਸਾਰੇ ਹੋਰ ਬਚਨ ਕੀਤੇ ਔਰ ਉਹਨਾਂ ਬਚਨਾਂ ਵੱਲ ਧਿਆਨ ਦੇਣ ਤੋਂ ਪਹਿਲਾਂ ਮੈਨੂੰ ਯਾਦ ਆਇਆ ਇੱਕ ਬਚਨ ਸਤਿਕਾਰਯੋਗ ਜੀ ਦਾ ਬਾਬਾ ਬੇਨੀ ਜੀ ਹੋਰਾਂ ਦਾ ਭਗਤ ਬੇਨੀ ਜੀ ਹੋਰਾਂ ਦਾ ਕਹਿੰਦੇ ਨੇ ਇਹ ਮਨੁੱਖ ਰੇ ਨਰ ਗਰਭ ਕੁੰਡਲ ਜਬ ਆਛਿਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਾਦ ਮਦ ਨਾ ਅਹਿਨਿਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਗੱਲ ਉਹੀ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਨੇ ਹੁਣ ਅੱਜ ਤੂੰ ਸੌ ਗੱਲਾਂ ਬਣਾਵੇਂਗਾ ਮੇਰੇ ਕੋਲ ਸਿਮਰਨ ਕਰਨ ਦਾ ਕੋਈ ਟਾਈਮ ਹੈ ਮੇਰੇ ਕੋਲ ਨਿਤਨੇਮ ਕਰਨ ਦਾ ਕੋਈ ਟਾਈਮ ਹੈ ਜਾਂ ਫਿਰ ਇਉਂ ਵੀ ਕਹਿ ਲਵੇਂਗਾ ਮੈਂ ਹੱਥ 'ਚ ਗੁਟਕਾ ਫੜ ਕੇ ਬੈਠਾ ਹੋਵਾਂ ਸਾਰੇ ਮੈਨੂੰ ਮਖੌਲ ਕਰਨ ਲੱਗ ਪੈਂਦੇ ਨੇ ਸਿਆ ਫਲਾਣਾ ਭਗਤ ਬਣਿਆ ਬੈਠਾ ਹੈ ਫਲਾਣਾ ਭਾਈ ਜੀ ਬਣਿਆ ਬੈਠਾ ਹੈ ਮਾਈਆਂ ਵਿਚਾਰੀਆਂ ਨੂੰ ਹੋਰ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਮਹਿਸੂਸ ਕਰਦੀਆਂ ਨੇ ਕਿ ਅਸੀਂ ਪਾਠ ਕਰਦੀਆਂ ਬੈਠੀਆਂ ਹੋਈਏ ਤਾਂ ਉਸ ਵੇਲੇ ਸਾਨੂੰ ਕਈ ਜਿਹੜੀਆਂ ਸਖੀਆਂ ਨੇ ਸਹੇਲੀਆਂ ਨੇ ਟਿੱਚਰਾਂ ਕਰਨ ਲੱਗ ਪੈਂਦੀਆਂ ਨੇ ਭਗਤ ਜੀ ਵੀ ਚੇਤੇ ਕਰਵਾਉਂਦੇ ਨੇ ਅਤੇ ਸਤਿਗੁਰੂ ਮਹਾਰਾਜ ਵੀ ਚੇਤੇ ਕਰਵਾਉਂਦੇ ਨੇ ਅੱਜ ਤੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਟਿੱਚਰ ਕਰਨ ਦੇ ਨਾਲ ਮੈਂ ਹਾਸੀ ਦਾ ਸ਼ਿਕਾਰ ਹੋਵਾਂਗਾ ਮੇਰਾ ਮਖੌਲ ਉਡਾਇਆ ਜਾਵੇਗਾ ਕਹਿੰਦੇ ਨੇ ਇੱਕ ਦਿਨ ਐਸਾ ਸੀ ਮ੍ਰਿਤਕ ਪਿੰਡ ਮੁਰਦਾ ਸਰੀਰ ਸਹਿ ਤੂੰ ਮੁਰਦਾ ਸਰੀਰ अपने तेरे विच अजे हिलजुल भी कुछ नहीं सी है। और इस करके पद मद ना जिहड़ियां शर्मा तैनूं अज आउंदियां ने, जिहड़ियां गल्लां दा तूं अज अहसास करदा है कि मैं इवें चलांगा तो मैनूं कोई भगत आखेगा, मैनूं सतगुरां नाल आखेगा, ये बहुता ही गुरु को प्यारा बनिया फिरदा है। कहन लगे पिंड मद ना, उस वेले की सी अहनिस एक दिन रात केवल एक वाहिगुरू का सिमरन, केवल एक वाहिगुरू जी की याद। भगत जी भी कहते हैं ते दिन संभल कष्ट महा दुख अब चेते अधिक पसारे आ, गर्भ छोड़ मृत मंडल आया तो नर हर मनो विसारे आ। ओ दिन चेते कर हाँ भला, भगत बेनी जी भी इस जीवन घटना की साढ़े नाल सांझ पाते हैं, तो चेता करवाते सानू रिमाइंड करवाते हैं, कहते ने वो दिन चेता हैगा तू किन्ने दुख में सहें। और तैनू एक गल का होर एहसास करना चाहिए है, अज तू शायद मन दे विच ये गल ले आवें कि मेरे पास बहुत सारी बरादरी है, भाईचारा है जेड़े मेरी मदद कर सकते हैं। शायद तेरे मन में यह गल आ जाए कि मेरे बहुत सारे भैन भरा ने, संबंधी ने, कुटुंबी ने जिहड़े मेरी मदद कर सकते हैं। सतगुरां ने आखिया तैनूं वह घड़ी याद हैगी है जिस घड़ी किसी होर ने तेरी मदद तो की करनी है, तेरी मां भी तेरी मदद नहीं कर सकती सी। जिवें मैं पहला अर्ज की है, असी सारे गृहस्थी हाँ, पर पछमी मुल्कां दे विच तां इह जिहड़ी साइंस है, शरीरक विज्ञान जिहनूं असीं कहिंदे आं, इह शरीर विज्ञान दे बाबत बच्चियां नूं बहुत छेती सियाणे कर दित्ता जांदा है। बच्चे समझ लैण कि साडी रचना किवें होई है ते सुचेत रहण अपनी जिंदगी दे विच। मैं कहण जा रहा सां सस्सां समझाउंदियां ने, मावां समझाउंदियां ने, कुड़िए इउं तुरना नहीं, कुड़िए ऐ खाना नहीं, कुड़िए ऐ तू पथ परहेज रखना है। पर अज्ञानता दे विच कुड़ी किसे वेले डिग पैंदी है, अज्ञानता विच ऐसा भोजन कर लैंदी है, डिगण दे नाल पैर थिरकण दे नाल भोजन ऐसा करन दे नाल अंदर बच्चे ते की वापरदी है। शायद जन्म देन वाली माँ नूं इस गल की सोझी ना होए, और जिस वेले किते गिर जांदी है या किसे होर रोग नाल पीड़ित हो जांदी है या ऐसी खुराक खा लैंदी है, अंदरों फिर बच्चा तड़पदा है, अंदरों फिर बच्चा औखा हुंदा है। हुण माँ तो आप मंजे ते पै गई, माँ तो आप औखी हो गई, हुण रखिया कौन करे। असीं सारे समझ सकते हैं ना कि कोई बाप अपने बच्चे की इस समय सहायता कर सकता है? दुनिया का कोई बाप इस समय कोई सहायता नहीं कर सकता, इतों तक कि कोई माँ भी अपने इस अणजम्मे बाल की सहायता नहीं कर सकती। लेकिन उस वेले भी जे बाल बचिया रहिंदा है, जे बाल साबित रहिंदा है, जे बाल जन्म लैण दे योग हो जाता है, तो सतगुरु सच्चे पातशाह साढ़े धर्मगुरु कहिंदे ने इहदी रखिया करन वाला होर कोई नहीं, इहदी रखिया करन वाला केवल करतार आप प्यारिया, जिंदे नाल तू जुड़ गया, जिन्हें तैनू तड़पदिया नू बचा लिया, जिन्हें तैनू साबित रखिया, जिन्हें तैनू जन्म दिता। बिखम थानू जिन रखिया तो तैनू की करना चाहिए है, तिस तिल ना विसार। अगे की आखिया जी,
नानक सो धनी क्यों विसारियो, उदर है जिस दनाए,
मुख तले पैर उपरे बसंदो कोथड़े थाए, नानक सो धनी क्यों विसारियो। धनी नाम है, असी कहांगे धन वाले दा, धनी नाम है साहिब दा, जिस दा मेहर दा हथ हर वेले सिर दे उपर है। बादशाह कहिंदे ने उस वेले जिन्हें बचा लिया, तू अज उहदा ध्यान ही ना करें, अज उहदा चेता ही ना करें, ਉਧਰੇ ਜਿਸ ਦਾ ਨਾ ਏ, ਜਿਸ ਦੀ ਯਾਦ ਵਿੱਚ ਜੁੜ ਕੇ, ਜਿਹਦੇ ਸਿਮਰਨ ਵਿੱਚ ਜੁੜ ਕੇ ਤੂੰ ਅੱਜ ਵੀ ਬਚ ਸਕਦਾ ਹੈ। ਇਹ ਕੇਵਲ ਨਾ ਵਾਹਿਗੁਰੂ ਜੀ ਦੀ ਕਿਰਪਾਲਤਾ ਦਾ ਅਹਿਸਾਸ ਹੀ ਨਹੀਂ ਕਰਵਾਇਆ ਗਿਆ, ਵਾਹਿਗੁਰੂ ਜੀ ਦੀ ਪਰਮ ਸ਼ਕਤੀ ਦਾ ਅਹਿਸਾਸ ਕਰਵਾਇਆ ਗਿਆ ਹੈ। ਮੈਂ ਸਤਿਗੁਰੂ ਮਹਾਰਾਜ ਦਾ ਬਚਨ ਆਪ ਸੰਗਤਾਂ ਨਾਲ ਸਾਂਝਾ ਕਰਾਂ, ਗੁਰੂ ਕਲਗੀਧਰ ਸਾਹਿਬ ਦਾ। ਉਹ ਕਹਿੰਦੇ ਨੇ, ਦੇਖ ਰੋਗਣ ਤੇ ਅਰ ਸੋਗਣ ਤੇ ਜੜ ਜੋਗਣ ਤੇ ਬਹੁ ਭਾਂਤ ਹੀ ਬਚਾਵ ਹੈ। ਅਨੇਕਾਂ ਤਰ੍ਹਾਂ ਕਰਕੇ ਕਿਤਨੇ ਪ੍ਰਕਾਰ ਦੇ ਵਿਘਨ ਸਾਡੇ ਸਰੀਰ 'ਤੇ ਆਉਂਦੇ ਨੇ, ਜਲ ਕਰਕੇ ਆਉਂਦੇ ਨੇ, ਬਿਮਾਰੀਆਂ ਕਰਕੇ ਆਉਂਦੇ ਨੇ, ਜਾਂ ਕੁਝ ਹੋਰ। ਸ਼ਸਤਰ ਅਨੇਕ ਚਲਾਵਤ ਕਾਵ, ਦੁਸ਼ਮਣ ਜਿਹੜਾ ਹੈ ਅਨੇਕ ਸ਼ਸਤਰ ਚਲਾਉਂਦਾ ਹੈ, ਤਾਂ ਤਨ ਏਕ ਨਾ ਲਾਗਣ ਪਾਵੇ। ਜੇ ਰਖਵਾਲਾ ਮਾਲਕ ਬਣਦਾ ਹੈ, ਸਾਹਿਬ ਉਸਦਾ ਰਖਵਾਲਾ ਬਣ ਜਾਂਦਾ ਹੈ, ਤਾਂ ਕਿਸੇ ਵੀ ਦੁਸ਼ਮਣ ਦਾ ਚਲਾਇਆ ਹੋਇਆ ਇੱਕ ਵੀ ਸ਼ਸਤਰ ਤੇਰੇ ਸਰੀਰ ਨੂੰ ਨਹੀਂ ਲੱਗਦਾ। ਹੁਣ ਗੱਲ ਤਨ ਦੀ ਹੋ ਗਈ ਨਾ। ਫਿਰ ਕਹਿੰਦੇ ਨੇ, ਸ਼ਸਤਰ ਅਨੇਕ ਚਲਾਵਤ ਘਾਵ, ਤਾਂ ਤਨ ਏਕ ਨਾ ਲਾਗਤ ਪਾਵੈ। ਰਾਖਤ ਹੈ ਆਪਣੋ ਕਰ ਦੈ ਕਰ, ਇਸੇ ਤਰ੍ਹਾਂ ਪਾਪ ਸਮੂਹ ਨਾ ਭੇਟਣ ਪਾਵੈ। ਜੇ ਤੂੰ ਮਨ ਕਰਕੇ ਉਸਦੀ ਸ਼ਰਨ ਵਿੱਚ ਆ ਜਾਏ, ਤਾਂ ਤੈਨੂੰ ਅਸੀਂ ਯਕੀਨ ਦਿਵਾਉਂਦੇ ਹਾਂ, ਜਿਵੇਂ ਦੁਸ਼ਮਣਾਂ ਤੋਂ, ਦੁਸ਼ਮਣਾਂ ਦੇ ਸ਼ਸਤਰਾਂ ਤੋਂ, ਕਈ ਹੋਰ ਦੁਰਘਟਨਾਵਾਂ ਤੋਂ ਕਰਤਾਰ ਵਾਹਿਗੁਰੂ ਤੇਰੇ ਸਰੀਰ ਦੀ ਰੱਖਿਆ ਕਰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਤੇਰੇ ਮਨ ਦੀ ਵੀ ਰੱਖਿਆ ਕਰਦਾ ਹੈ। ਪਾਪ ਸਮੂਹ ਨਾ ਭੇਟਣ ਪਾਵੈ, ਉਹ ਕਮਜ਼ੋਰੀਆਂ, ਉਹ ਭੈੜੀਆਂ ਬਿਰਤੀਆਂ, ਮੰਦ ਬਿਰਤੀਆਂ, ਜਿਹਨਾਂ ਨੂੰ ਅਸੀਂ ਪਾਪ ਬਿਰਤੀ ਆਖਦੇ ਹਾਂ, ਜਿਹੜੀਆਂ ਬਿਰਤੀਆਂ ਸਾਨੂੰ ਜੀਵਨ ਵਿੱਚ ਗਿਰਾ ਦਿੰਦੀਆਂ ਨੇ, ਉੱਚਾ ਨਹੀਂ ਉੱਠਣ ਦਿੰਦੀਆਂ, ਜੇ ਅਸੀਂ ਉਸ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਰਹੀਏ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਨੂੰ ਚੇਤਾ ਕਰਵਾਉਂਦੇ ਨੇ, ਕਹਿੰਦੇ ਨੇ, ਪਾਪ ਸਮੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ। ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਨੇ, ਇੱਥੇ ਵੀ ਕਹਿੰਦੇ ਨੇ, ਤੈਨੂੰ ਹੁਣ ਹੋਰ ਕਿਹੜੀਆਂ ਉਦਾਹਰਣਾਂ ਦੇਈਏ, ਤੂੰ ਇੱਕ ਹੀ ਉਦਾਹਰਣ ਆਪਣੇ ਜੀਵਨ ਦੀ ਚੇਤੇ ਕਰ ਲੈ। ਸੋ ਪੇਟ ਹੀ ਕੇ ਪਟ ਬੀਚ ਬਚਾਵ ਹੈ, ਜਿਹੜਾ ਵਾਹਿਗੁਰੂ ਪੇਟ ਦੇ ਪਰਦੇ ਵਿੱਚ ਪਾਲ ਲੈਂਦਾ ਹੈ, ਜਿਸ ਪਰਦੇ ਦੇ ਓਹਲੇ ਨਾ ਕੋਈ ਮਾਂ ਮਦਦ ਕਰ ਸਕਦੀ ਹੈ, ਨਾ ਕੋਈ ਬਾਪ ਮਦਦ ਕਰ ਸਕਦਾ ਹੈ, ਉਸ ਪਰਦੇ ਦੇ ਓਹਲੇ ਪਰਮੇਸ਼ੁਰ ਉੱਥੇ ਤੈਨੂੰ ਬਚਾ ਸਕਦਾ ਹੈ। ਤੂੰ ਕੀ ਸੋਚਦਾ ਹੈ, ਜਿਹਨੇ ਜਨਮ ਤੋਂ ਪਹਿਲਾਂ ਤੇਰੀ ਮਦਦ ਕੀਤੀ ਅਤੇ ਤੇਰੀ ਰੱਖਿਆ ਕੀਤੀ, ਕੀ ਜਨਮ ਤੋਂ ਬਾਅਦ ਉਹ ਤੇਰੀ ਰੱਖਿਆ ਨਹੀਂ ਕਰੇਗਾ? ਤਨ ਕਰਕੇ, ਮਨ ਕਰਕੇ, ਉਹ ਹਰ ਤਨ ਕਰਕੇ ਤੇਰੀ ਰੱਖਿਆ ਕਰੇਗਾ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਦਾ ਇੱਕ ਬਚਨ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਾਂ। ਜ਼ਫਰਨਾਮਾ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਦੀ ਮਨੋਹਰ ਰਚਨਾ, ਪਰ ਇਹ ਰਚਨਾ ਸਤਿਗੁਰਾਂ ਨੇ ਰਚੀ ਦਿਆਲਪੁਰਾ ਭਾਈ ਕਾ ਬੈਠ ਕੇ। ਉੱਥੇ ਇੱਕ ਚਿੱਠੀ ਦੇ ਰੂਪ ਦੇ ਵਿੱਚ ਨਾ, ਇੱਕ ਪੱਤਰ ਦੇ ਰੂਪ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਅਤੇ ਜ਼ਫਰਨਾਮਾ ਸ਼ਬਦ ਦਾ ਇਟ ਸੈਲਫ ਅਰਥ ਹੈ ਦ ਲੈਟਰ ਆਫ ਵਿਕਟਰੀ, ਜਿੱਤ ਦੀ ਚਿੱਠੀ, ਜਾਂ ਦੂਜੇ ਲਫਜ਼ਾਂ 'ਚ ਅਸੀਂ ਕਈ ਕਹਿ ਦਿੰਦੇ ਫਤਿਹਨਾਮਾ, ਫਤਿਹ ਦਾ ਪੱਤਰ। ਹੁਣ ਜਿਹੜਾ ਬੰਦਾ ਨਾ ਬੇਅੰਤ ਫੌਜਾਂ ਦਾ ਮਾਲਕ ਹੈ, ਉਹ ਹਰ ਤਰ੍ਹਾਂ ਕਰਕੇ ਫੌਜ ਕਸ਼ੀ ਕਰਦਾ ਹੈ, ਅਨੰਦਪੁਰ 'ਤੇ ਵਾਰ ਵਾਰ ਅਟੈਕ ਕਰਦਾ ਹੈ, ਅਖੀਰ ਵਾਰ ਉਸ ਦੀਆਂ ਸਾਰੀਆਂ ਫੌਜਾਂ 7.5 ਮਹੀਨੇ ਦਾ ਘੇਰਾ ਪਾ ਲੈਂਦੀਆਂ ਨੇ, ਔਰ ਉਹ ਘੇਰੇ ਨੂੰ ਹੌਲੀ 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 ਕਰਕੇ ਇੰਨਾ ਕਠੋਰ ਕਰ ਦਿੱਤਾ ਜਾਂਦਾ ਹੈ, ਸਖਤ ਕਰ ਦਿੱਤਾ ਜਾਂਦਾ ਹੈ, ਕਿ ਇਸ ਘੇਰੇ ਦੇ ਵਿੱਚੋਂ ਕੋਈ ਬਚ ਕੇ ਨਾ ਨਿਕਲ ਸਕੇ, ਅਤੇ ਘੇਰੇ ਵਿੱਚ ਰਹਿੰਦੇ ਹੋਏ ਸਾਰੇ ਦੇ ਸਾਰੇ ਭੁੱਖੇ ਮਰ ਜਾਣ। ਲੇਕਿਨ ਜਿਸ ਵੇਲੇ 7.5 ਮਹੀਨੇ ਦਾ ਘੇਰਾ ਲੰਘ ਗਿਆ, ਸਮਾਂ ਲੰਘ ਗਿਆ, ਅਤੇ ਮਹਿਸੂਸ ਕੀਤਾ ਕਿ ਅਜੇ ਤਾਂ ਗੁਰੂ ਕਲਗੀਧਰ ਸਾਹਿਬ ਦਾ ਅਤੇ ਉਹਦੇ ਪਿਆਰਿਆਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਹੁਣ ਕੀ ਕਰੀਏ। ਫਿਰ ਦਾਅ ਖੇਲਿਆ, ਅਤੇ ਦਾਅ ਕੀ ਖੇਲਿਆ ਕਿ ਬਿਨਾਂ ਸ਼ੱਕ ਇਹ ਸ਼ਸਤਰਧਾਰੀ ਨੇ, ਬਿਨਾਂ ਸ਼ੱਕ ਇਹ ਰਾਜਨੀਤੀ ਦੀਆਂ ਗੱਲਾਂ ਕਰਨ ਵਾਲੇ ਨੇ, ਬਿਨਾਂ ਸ਼ੱਕ ਇਹ ਹੋਰ ਬਚਨ ਕਰਨ ਵਾਲੇ ਨੇ, ਲੇਕਿਨ ਅਬਵ ਆਫ ਆਲ, ਸਭ ਤੋਂ ਪਹਿਲਾਂ, ਸਭ ਤੋਂ ਸ੍ਰੇਸ਼ਟ ਇਹ ਧਰਮ ਗੁਰੂ ਨੇ, ਇਹਨਾਂ ਨੂੰ ਧਰਮ ਦਾ ਵਾਸਤਾ ਪਾਇਆ ਜਾਵੇ, ਇਹਨਾਂ ਨੂੰ ਧਰਮ ਦੀ ਸਹੁੰ ਪਾਈ ਜਾਵੇ। ਅਤੇ ਸਹੁੰਾਂ ਪਾਉਣ ਵਾਲਿਆਂ ਨੇ ਸਹੁੰਾਂ ਪਾਈਆਂ, ਸੁਗੰਧਾਂ ਪਾਉਣ ਵਾਲਿਆਂ ਨੇ ਸੁਗੰਧਾਂ ਚੁੱਕੀਆਂ। ਸਤਿਗੁਰਾਂ ਨੂੰ ਧੋਖੇਬਾਜ਼ੀ ਨਾਲ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚੋਂ ਕੱਢਿਆ। ਮਹਾਰਾਜ ਸੱਚੇ ਪਾਤਸ਼ਾਹ ਪੰਜ ਸਿੰਘਾਂ ਨੇ ਫੈਸਲਾ ਕੀਤਾ ਅਤੇ ਕਿਲ੍ਹਾ ਛੱਡ ਕੇ ਆ ਗਏ। ਲੇਕਿਨ ਬਾਅਦ ਵਿੱਚ ਕੀ ਹੋਇਆ, ਧੋਖੇਬਾਜ਼ਾਂ ਨੇ ਸਤਿਗੁਰਾਂ 'ਤੇ ਅਟੈਕ ਕੀਤਾ, ਔਰ ਅਟੈਕ ਕਰਦਿਆਂ ਹੋਇਆਂ ਨਹੀਂ ਵੇਖਿਆ ਸਾਹਮਣੇ ਕੋਈ ਬੀਬੀ ਹੈ। ਘੇਰੇ ਦੇ ਵਿੱਚ ਰਹਿਣ ਵਾਲੇ ਕੁਝ ਸਿੰਘ ਐਸੇ ਸਨ ਜਿਹੜੇ ਪਰਿਵਾਰਾਂ ਸਹਿਤ ਰਹਿ ਰਹੇ ਸਨ। ਅਸਾਂ ਨੇ ਕਦੀ ਨਹੀਂ ਸੁਣਿਆ ਕਿ ਪਰਿਵਾਰਾਂ ਦੇ ਵਿੱਚੋਂ ਕੋਈ ਬੀਬੀ ਬਚ ਕੇ ਬਾਹਰ ਨਿਕਲੀ ਹੋਵੇ, ਕੋਈ ਬੀਬੀ ਬਚ ਕੇ ਬਾਹਰ ਨਹੀਂ ਨਿਕਲੀ। ਬੀਬੀਆਂ ਦੇ ਨਾਲ ਬੱਚੇ ਵੀ ਸਨ, ਕੋਈ ਬੱਚਾ ਬਚ ਕੇ ਬਾਹਰ ਨਿਕਲਿਆ ਹੋਵੇ, ਅਸੀਂ ਕਿਸੇ ਦਾ ਕੋਈ ਜ਼ਿਕਰ ਨਹੀਂ ਸੁਣ ਸਕਦੇ। ਸਾਡਾ ਕੋਈ ਖਜ਼ਾਨਾ ਬਚਿਆ ਹੋਵੇ, ਸਾਡਾ ਕੋਈ ਸਾਹਿਤ ਬਚਿਆ ਹੋਵੇ, ਸਾਡੀਆਂ ਅੰਦਰ ਦੀਆਂ ਸਿੱਖ ਫੌਜਾਂ ਬਚੀਆਂ ਹੋਣ, ਸਾਡੇ ਅਨੰਦਪੁਰ ਦੇ ਕਿਲ੍ਹੇ ਬਚੇ ਹੋਣ, ਕੀ ਬਚਿਆ ਸੀ? ਕੁਛ ਵੀ ਨਾ। ਔਰ ਫਿਰ ਇਸ ਹੱਦ ਤੱਕ ਪਿੱਛਾ ਕੀਤਾ ਕਿ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਘੇਰ ਲਿਆ, ਅਤੇ ਬੇਅੰਤ ਫੌਜਾਂ ਨੇ ਘੇਰ ਲਿਆ, ਸਿਆਪੋਸ਼ ਫੌਜਾਂ, ਬਰੰਗੇ ਮਕਸ ਸਿਆਪੋਸ਼ ਆਮਦੰਦ, ਇੱਕਦਮ ਇਹਨਾਂ ਕਾਲੀ ਵਰਦੀਆਂ ਵਾਲੀਆਂ ਫੌਜਾਂ ਨੇ ਆ ਕੇ ਚਮਕੌਰ ਦੀ ਗੜੀ ਨੂੰ ਘੇਰ ਲਿਆ। ਅਤੇ ਸਤਿਗੁਰੂ ਮਹਾਰਾਜ ਜਿਹੜੀ ਗੱਲ ਵੱਲ ਧਿਆਨ ਸਾਡਾ ਦਿਵਾਉਂਦੇ ਨੇ, ਉਹ ਕਹਿੰਦੇ ਨੇ, ਔਰੰਗਜ਼ੇਬ ਤੇਰੀ ਨੀਤੀ ਤਾਂ ਸਪਸ਼ਟ ਹੋ ਗਈ ਨਾ, ਤੇਰੀ ਨੀਤੀ ਕੇਵਲ ਸਾਡੇ ਕੋਲੋਂ ਕੋਈ ਗੱਲ ਮਨਾਉਣ ਦੀ ਨੀਤੀ ਨਹੀਂ ਸੀ, ਤੇਰੀ ਨੀਤੀ ਸੀ ਕਿ ਇਸ ਸਾਰੀ ਸਿੱਖ ਲਹਿਰ ਨੂੰ, ਸਿੱਖ ਮੂਵਮੈਂਟ ਨੂੰ ਮੈਂ ਤਹਿਸ਼ ਨਹਿਸ਼ ਕਰਦਿਆਂ। ਜਿਹਨੂੰ ਅਸੀਂ ਅੱਜ ਕੱਲ੍ਹ ਘੱਲੂਘਾਰਾ ਸ਼ਬਦ ਆਖਦੇ ਹਾਂ ਨਾ, ਕਈ ਵਾਰ ਤਾਂ ਅਸੀਂ ਇਹ ਹਿਸਾਬ ਜਿਹਾ ਲਾਉਣ ਲੱਗ ਪੈਂਦੇ ਹਾਂ ਵੀ 1984 ਵਾਲਾ ਜਿਹੜਾ ਸੀ ਇਹ ਤੀਜਾ ਘੱਲੂਘਾਰਾ ਸੀ। ਲੇਕਿਨ ਮੈਂ ਤਾਂ ਇਤਿਹਾਸ ਜਿਸ ਵੇਲੇ ਪੜ੍ਹਦਾ, ਗੁਰੂ ਇਤਿਹਾਸ ਪੜ੍ਹਦਾ, ਅਤੇ ਮੈਂ ਕਹਿੰਦਾ ਇਹ ਤੀਜਾ ਨਹੀਂ ਸੀ, ਪਤਾ ਨਹੀਂ ਕਿਤਵਾਂ ਘੱਲੂਘਾਰਾ ਸੀ। ਉਹਨਾਂ ਘੱਲੂਘਾਰਿਆਂ ਵਿੱਚ ਇੱਕ ਇਹ ਵੀ ਘੱਲੂਘਾਰਾ ਸੀ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਨੰਦਪੁਰੋਂ ਨਿਕਲਣ ਵਾਸਤੇ ਵਾਰ ਵਾਰ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਸਿੰਘ ਫੈਸਲਾ ਕਰ ਲੈਂਦੇ ਨੇ ਅਤੇ ਪਿੱਛੇ ਫਿਰ ਸਾਰੇ ਕਸਮਨਾਮੇ ਤੋੜ ਕੇ ਅਤੇ ਅਟੈਕ ਕਰ ਦਿੱਤਾ ਜਾਂਦਾ ਹੈ ਅਤੇ ਚਮਕੌਰ ਦੀ ਗੜੀ ਵਿੱਚ ਘੇਰ ਲਿਆ ਜਾਂਦਾ ਹੈ। ਹੁਣ ਅੱਗੇ ਫਿਰ ਕੀ ਹੋਇਆ, ਇਹ ਸਾਰਾ ਕੁਝ ਸਾਡੇ ਇਤਿਹਾਸ ਦਾ ਪੰਨਾ ਹੈ ਅਤੇ ਅਸੀਂ ਭਲੀ ਪ੍ਰਕਾਸ਼ ਸੁਣਿਆ ਹੋਇਆ ਅਤੇ ਜਾਣਦੇ ਹਾਂ। ਸਤਿਗੁਰੂ ਮਹਾਰਾਜ ਨੇ ਦਿਆਲਪੁਰਾ ਭਾਈਕਾ ਬੈਠ ਕੇ 112 ਸ਼ੇਰਾਂ ਦੇ ਆਧਾਰਿਤ ਇਹ ਚਿੱਠੀ ਲਿਖੀ, ਇਹ ਜ਼ਫਰਨਾਮਾ ਸਾਹਿਬ ਲਿਖਿਆ। ਅਤੇ ਜ਼ਫਰਨਾਮਾ ਲਿਖਦਿਆਂ ਹੋਇਆਂ ਔਰੰਗਜ਼ੇਬ ਨੂੰ ਵੀ ਸੰਬੋਧਨ ਕਰਦਿਆਂ ਹੋਇਆਂ ਆਖਿਆ ਅਤੇ ਸਾਨੂੰ ਸਾਰਿਆਂ ਨੂੰ ਸਿੱਖਿਆ ਵੀ ਦਿੱਤੀ। ਸਿੱਖਿਆ ਕੀ ਦਿੱਤੀ? ਮਹਾਰਾਜ ਕਹਿੰਦੇ ਨੇ, ਜੋ ਹੱਕ ਯਾਰ ਬਾਸ਼ਦ ਸੇ ਦੁਸ਼ਮਣ ਕੁਨਦ, ਅਗਰ ਦੁਸ਼ਮਣੀ ਰਾਹ ਬਾਸਦ ਤਨ ਕੁਨਦ। ਜੋ ਹੱਕ ਯਾਰ ਬਾਸ਼ਦ, ਜਿਸ ਵੇਲੇ ਹੱਕ ਨਾਮ ਹੈ ਪਰਮੇਸ਼ੁਰ ਦਾ, ਵਾਹਿਗੁਰੂ ਦਾ, ਕਰਤਾਰ ਦਾ, ਜਿਸ ਵੇਲੇ ਵਾਹਿਗੁਰੂ ਯਾਰ ਬਣ ਜਾਂਦਾ ਹੈ, ਜੇ ਦੁਸ਼ਮਣ ਕੁਨਦ, ਦੁਸ਼ਮਣ ਕੀ ਕਰ ਸਕਦਾ ਹੈ? ਜਿਸਦਾ ਸਾਹਿਬ, ਬੋਲੋ ਸਾਰੇ, ਜਿਸਦਾ ਸਾਹਿਬ ਡਾਂਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ। ਮਾਲਕ ਵਾਹਿਗੁਰੂ ਸਿਰ 'ਤੇ ਹੱਥ ਰੱਖੇ, ਚੋ ਹੱਕ ਯਾਰ ਬਾਸ਼ਦ ਚੇ ਦੁਸ਼ਮਣ ਕੁਨਦ, ਅਗਰ ਦੁਸ਼ਮਣੀ ਰਾਹ ਬਾਸਲ ਤਨ ਕੁਨਦ। ਦੁਸ਼ਮਣ ਭਾਵੇਂ ਸੈਂਕੜੇ ਟਾਈਮ ਆ ਜਾਵੇ, ਸੈਂਕੜੇ ਟਾਈਮ ਦਾ ਮਤਲਬ ਹੈ ਬਈ ਇੱਕ ਨੂੰ ਕਾਬੂ ਕਰਨ ਵਾਸਤੇ ਸੈਂਕੜੇ ਆ ਜਾਣ। ਨਾਲ ਦੂਸਰਾ ਪਦ ਆਖੀ ਉਹਨੇ, ਖਸਮ ਦੁਸ਼ਮਣੀ ਗਰ ਹਜ਼ਾਰ ਅਵੁਰਦ ਨਾ ਯਕ ਮੂਹੇ ਊਰਾ ਹਜ਼ਾਰ ਅਵੁਰਦ। ਧੰਨਵਾਦ। ਕਹਿੰਦੇ ਨੇ ਗੱਲ ਸੈਂਕੜਿਆਂ ਦੀ ਨਹੀਂ ਹੈ, ਇਹ ਔਰੰਗਜ਼ੇਬ ਕੰਨ ਖੋਲ ਕੇ ਸੁਣ ਲੈ, ਖਸਮ ਦੁਸ਼ਮਣੀ ਗਰ ਹਜ਼ਾਰ ਅਵੁਰਦ, ਜੇ ਦੁਸ਼ਮਣ ਹਜ਼ਾਰਾਂ ਟਾਈਮਸ ਵੀ ਹੋ ਜਾਵੇ, ਭਾਵ ਹਜ਼ਾਰਾਂ ਦੀ ਗਿਣਤੀ ਬਣ ਕੇ, ਲੱਖਾਂ ਦੀ ਗਿਣਤੀ ਬਣ ਕੇ ਉਸ ਇੱਕ 'ਤੇ ਚੜ੍ਹ ਕੇ ਆ ਜਾਵੇ ਨਾ, ਖਸਮ ਦੁਸ਼ਮਣੀ ਗਰ ਹਜ਼ਾਰ ਅਵੁਰਦ ਨਾ ਯਕ ਮੂਹੇ। ਯਕ ਕਹਿੰਦੇ ਨੇ ਇੱਕ ਨੂੰ, ਮੂਹੇ ਮੈਨਾ ਵਾਲ, ਊਰਾ ਉਸਦਾ, ਹਜ਼ਾਰ ਅਵੁਰਦ उस प्रेमी का, उस सिख का, उस प्रभु प्यारे का जिसका साहब डाढ़ा होए उनका एक वार भी विंगा नहीं हो सकता। यह सिक्ख्या नहीं साढ़े सारिया के वास्ते। कई बार असी अपनिया गिनतियां मिलतियां वाले पासे पेंदे हाँ, दुनिया दी कई होर कौमों के मुखी सिखां दीआं उदाहरणां दे दे के चेते करवाउंदे ने, कहिंदे ने भारत की सब तो जे असी ना आखिए छोटी घट गिनती है तो बहुत वड्डी घट गिनती है, जिहड़ी 2% कोई कहिंदा, कोई 2.5% कहिंदा, कोई 1.25% कहिंदा है। कहिंदे ने इन्नी छोटी जी गिनती लेकिन बड़ी माण दे नाल, बड़ी दृढ़ता दे नाल, बड़े जुझारूपणे दे नाल जिउंदी है। और जिहड़े पासे भी वेखीए हर पासे पग्गां वाले ही अगे तुरे होए ने, हर पासे पग्गां वाले अगे लगे होए ने। गल समझण वाली है, ये पग्गां वालियां नू महाराज सतगुरु श्री गुरु ग्रंथ साहिब जी का उपदेश है, उपदेश है। ओ सिखां, जिस परमेशर ने तेरे जन्म तो पहला तेरी रखिया कीती, जे तू चेते कर लवें वो अज भी तेरी रखिया करता है। पहला तेरी माँ तैनू सुनाउंदी रही गुरका शब्द रखवारे, चौंकी चौगिरद हमारे, ताती वाओ न लगई पार ब्रह्म शरणाई। हुण अज तैनू समां मैनू ना बने कि मैं अज भी चेते कर लवां गुरका शब्द रखवारे है, मैं अज भी चेते कर लवां ताती वाह नहीं लग सकती, जे मैं पार ब्रह्म की शरण पै जावां तो तैनू कभी तत्ती वाह नहीं लगेगी। और जेड़े ध्यान करन वाले ने, देखो मैं आरंभ में बेनती की थी, अज ऐतवार का दिन, कईयां नू कम्मां तो छुट्टियां, बच्चियां नू स्कूलों में छुट्टियां, असी घर बैठ सकते हैं, रिश्तेदारियों के कईयां दे आउणा हुंदा है, जाना हुंदा है, कई कामकार करने हुंदे ने, लेकिन जेड़े चेतन सिख ने वह ध्यान रखते ने। यह साड़ी जिहड़ी छुट्टी है ना, ये किसी होर तरह ना बीत जाए, यह छुट्टी साड़ी श्री हरिमंदर साहब के दीदार करद्या होया बीते, यह साड़ी छुट्टी साडे बच्चों की छुट्टी श्री हरिमंदर साहब के अंदर बैठ के महाराज सतगुरु सच्चे पातशाह जी के बचन सुनद्या होया बीते। ओ भाई असी रोज़ नहीं जा सकते उत्थे, रोज़ नहीं सुन सकते असी, लेकिन जे छुट्टियां हुई ने बच्चों नाल लईए, असी चलीए जा के साडे धर्म गुरु जी की सिक्ख्या देंदे ने, असी वह पल्ले बन लईए। आ जिहड़े पग्गां वाले दृढ़ हो के चलते ने सारे संसार दे विच, उन्हां दे कोल दृढ़ता की कुंजी ए शब्द है, सास सास नानक सो धनी क्यों विसारियो, उधरें जिसदै नाए, सास सास सिमरंत नानक महा अग्नि नाम विनाशन। कोई की कर सकता है, कोई किसी का वाल विंगा नहीं कर सकता। तुहानू याद होएगा मैं कल दी माड़ी दी उदाहरण दे के अगे चला, बीते कल असी विचार रहे सां जिन्हां दिनों के विच इस पावन सरोवर ते पहरे लग गए, और सरोवर ते पहरे लाउण वालियां दे अंदर एक गल का एहसास सी भाई कोई खास गल हैगी है, सिख जिहड़े भी इस सरोवर में आके नहाते ने इनान करते हैं ना, उन्होंने कोई विशेष शक्ति आ जाती है। कई बार असी ये गल महसूस नहीं करते, लेकिन मैं कल भी बेनती की थी और अज भी मैं ना निम्रता सहित हाथ जोड़ के बेनती करदा, भावें अजक इतने कितने सारे कमरे बने हुए ने सरावान के विच ते निवासां के विच, आपां सारे उत्थे इनान पाउण दीआं सहूलतां हैगीआं ने, असी उत्थे इनान कर सकते हाँ, पर भाई मैं तां बेनती यह जरूर करांगा गुरु कीआं प्यारीआं संगतां नूं, ठीक है उत्थे सहूलत होण दे बावजूद जे तुसीं एक दिन रहना है, दो दिन रहना है, चार दिन रहना है, कम से कम एक बार जरूर सरोवर दे विच टुबा लगाओ, इनान करो। तुसी कहोगे क्यों, एक सवाल पैदा हुंदा है वार वार, क्यों उदों दी नहाउण दा साधन ही होर कोई नहीं सी, केवल सरोवर ही सी, असी ऐं गल्लां कर लैंदे हाँ। मैं इन्हां गल्लां नाल भी सहमत हाँ भई इह गल भी हैगी है, पर कुछ होर गल भी हैगी है जिहड़ी कई वार सानू पता नहीं लगदी, साडे दुश्मन नूं पता लग जांदी है। ਤੁਸੀਂ ਕਹੋਗੇ ਬੀਤੇ ਦੀ ਗੱਲ ਹੈ, ਹਾਂ ਬੀਤੇ ਦੀ ਗੱਲ ਵੀ ਹੈਗੀ ਹੈ, ਪਰ ਆ 84 ਦਾ ਜਿਸ ਵੇਲੇ ਦੌਰ ਦੌਰਾ ਲੰਘਿਆ ਸਾਨੂੰ ਉਦੋਂ ਪਤਾ ਨਹੀਂ ਲੱਗਾ। ਮੈਂ ਤਾਂ ਭਾਈਓ ਆਪਣੀ ਅੱਖਾਂ ਨਾਲੇ ਆ ਕੇ ਵੇਖਿਆ ਜਦੋਂ ਪਹਿਰੇ ਲੱਗੇ ਹੋਏ ਸਨ। ਅੱਜ ਪਹਿਰੇ ਨਹੀਂ ਲੱਗੇ ਹੋਏ, ਲੇਕਿਨ ਕਈਆਂ ਸਿੱਖਾਂ ਵਾਸਤੇ ਅੱਜ ਵੀ ਪਹਿਰੇ ਲੱਗੇ ਹੋਏ ਨੇ, ਜਿਹੜੇ ਅੰਮ੍ਰਿਤਸਰ ਦੇ ਦੀਦਾਰ ਕਰਨ ਵਾਸਤੇ, ਅੰਮ੍ਰਿਤਸਰ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਤੜਪਦੇ ਪਏ ਨੇ, ਤਰਸਦੇ ਪਏ ਨੇ, ਉਹਨਾਂ ਵਾਸਤੇ ਪਹਿਰੇ ਲਾ ਦਿੱਤੇ ਨੇ ਕਿ ਇਹ ਆਪਣੇ ਅੰਮ੍ਰਿਤ ਸਰੋਵਰ ਵਿੱਚ ਵੀ ਇਸ਼ਨਾਨ ਨਹੀਂ ਕਰ ਸਕਦੇ। ਮੈਂ ਬਚਨ ਕਰਨ ਜਾ ਰਿਹਾ ਸਾਂ, ਸੁੱਖਾ ਸਿੰਘ ਨੂੰ ਜਿਸ ਵੇਲੇ ਪਤਾ ਲੱਗਾ ਬਈ ਇਸ ਤਰ੍ਹਾਂ ਸਰੋਵਰ 'ਤੇ ਪਹਿਰਾ ਲੱਗਾ ਹੈ, ਵੇਲੇ ਦੀ ਹਕੂਮਤ ਨੇ ਲਗਾ ਦਿੱਤਾ ਹੈ, ਅਤੇ ਮਾਣੀਓ ਕਹਿਣ ਲੱਗੇ ਮੈਂ ਜਾਵਾਂਗਾ, ਮੈਂ ਇਸ਼ਨਾਨ ਕਰਾਂਗਾ। ਬਾਕੀਆਂ ਨੇ ਸਮਝਾਇਆ ਪਹਿਰੇ ਲੱਗੇ ਨੇ ਸੁੱਖਾ ਸਿਆਂ, ਇਹ ਗੱਲ ਕਿਵੇਂ ਹੋਵੇਗੀ, ਰਾਤ ਨੂੰ ਜਾਏਗਾ। ਕਹਿਣ ਲੱਗਾ ਨਹੀਂ, ਰਾਤ ਨਹਾਓ ਤਬ ਚੋਰ, ਮੈਂ ਰਾਤ ਨੂੰ ਇਸ਼ਨਾਨ ਨਹੀਂ ਕਰਾਂਗਾ। ਹਾਰ ਕੇ ਅੱਜ ਅਸੀਂ ਰਾਤ ਨੂੰ ਹਨੇਰੇ ਵਿੱਚ ਇਸ਼ਨਾਨ ਕਰ ਲਈਏ ਤਾਂ ਕੋਈ ਚੋਰੀ ਵਾਲੀ ਗੱਲ ਨਹੀਂ ਹੈ, ਪਰ ਗੱਲ ਨਾ ਇੱਕ ਦਲੇਰੀ ਦੀ ਹੈ। ਮੈਂ ਰਾਤ ਨੂੰ ਇਸ਼ਨਾਨ ਨਹੀਂ ਕਰਾਂਗਾ, ਫਿਰ ਸਵੇਰੇ ਕਰੂੰਗਾ। ਹਾਂ ਸਵੇਰੇ ਕਰਾਂਗਾ, ਤੇਰੇ ਨਾਲ ਜਾਏਗਾ ਕੌਣ? ਹੁਣ ਸੁੱਖਾ ਸਿੰਘ ਹੋਰਾਂ ਦਾ ਜਵਾਬ ਬੜਾ ਖੂਬਸੂਰਤ ਸੀ, ਤੇਰੇ ਨਾਲ ਸ਼ਕਤੀ ਕਿਸ ਦੀ ਹੋਵੇਗੀ, ਤੇਰੇ ਕੋਲ ਬਲ ਕਿਸ ਦਾ ਹੋਵੇਗਾ? ਕਹਿਣ ਲੱਗਾ ਮੈਂ ਸਵੇਰੇ ਇਸ਼ਨਾਨ ਕਰਾਂਗਾ। ਸੁੱਖਾ ਸਿੰਘ ਨੇ ਤਬ ਕਹੋ ਰਾਤ ਨਹਾਓ ਤਬ ਚੋਰ, ਨਹਾਓਗਾ ਮੈਂ ਦਿਨ ਬਿਖੈ, ਮੈਂ ਦਿਨੇ ਨਹਾਵਾਂਗਾ, ਅਤੇ ਕਿਹਦੀ ਸ਼ਕਤੀ ਦੇ ਆਸਰੇ ਨਹਾਵਾਂਗਾ? ਇਹ ਲਫ਼ਜ਼ ਚੇਤੇ ਰੱਖਿਓ ਅਤੇ ਜਿਹੜਾ ਅੱਜ ਸਾਡੇ ਧਿਆਨ ਕਰਨ ਵਾਲਾ ਹੈ, ਨਹਾਓਗਾ ਮੈਂ ਦਿਨ ਬਿਖੈ, ਸ਼੍ਰੀ ਸਤਿਗੁਰ ਕੈ ਜ਼ੋਰ। ਮੈਂ ਜਿਹਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ ਨਾ, ਉਹਦਾ ਹੀ ਸਿਮਰਨ ਕਰਕੇ, ਉਹਨੂੰ ਚੇਤੇ ਕਰਕੇ ਮੈਂ ਇਸ਼ਨਾਨ ਕਰਾਂਗਾ। ਫਿਰ ਜਿਹਦਾ ਸਿਮਰਨ ਕਰਕੇ ਮੈਂ ਇਸ਼ਨਾਨ ਕਰਾਂਗਾ ਜਿਹਦੇ ਸਰੋਵਰ ਵਿੱਚੋਂ, ਉਹ ਫਿਰ ਮੇਰੀ ਰੱਖਿਆ ਨਹੀਂ ਕਰੇਗਾ। ਆਇਆ ਸਰਦਾਰ ਸੁੱਖਾ ਸਿੰਘ, ਵੇਖਿਆ ਕਿਸੇ ਨੇ ਇਹ ਜਲ ਹਿੱਲਿਆ ਹੈ, ਕਿਸੇ ਨੇ ਟੁੱਬਾ ਮਾਰਿਆ ਹੈ, ਕਿਨਾਰੇ 'ਤੇ ਘੋੜਾ ਖੜੋਤਾ ਹੋਇਆ ਸੀ, ਸੋਚਿਆ ਗਿਆ ਵੀ ਸ਼ਾਇਦ ਕੁਛ ਸਾਡੇ ਤੁਰਕਾਂ ਦੇ ਵਿੱਚੋਂ ਹੀ ਹੋਵੇ। ਲੇਕਿਨ ਸੁੱਖਾ ਸਿੰਘ ਨੇ ਇਸ਼ਨਾਨ ਕਰਨ ਲੱਗਿਆ ਨਾ ਦਸਤਾਰ ਉਤਾਰ ਕੇ ਅਤੇ ਟੁੱਬਾ ਮਾਰਿਆ ਜਿਸ ਵੇਲੇ, ਕਹਿੰਦੇ ਨੇ ਇਸ ਦਾ ਇੱਕ ਭਾਵ ਇਹ ਸੀ, ਦਸਤਾਰ ਉਤਾਰੀ ਨਾ ਤਾਂ ਵੇਖ ਲੈਣ ਸਾਰੇ ਅੱਖਾਂ ਖੋਲ੍ਹ ਕੇ, ਇਹ ਜਿਹੜਾ ਇਸ਼ਨਾਨ ਕਰਨ ਵਾਲਾ ਹੈ ਇਹ ਕੇਸਾਂ ਧਾਰੀ ਜੂੜੇ ਧਾਰੀ ਗੁਰੂ ਕਾ ਸਿੰਘ ਹੈ, ਕੋਈ ਹੋਰ ਨਹੀਂ ਹੈ। ਔਰ ਅੱਜ ਵੀ ਕਈ ਵਾਰ ਅਸੀਂ ਦੇਖਦੇ ਹਾਂ ਕੋਈ ਵਿਰਲਾ ਵਾਂਝਾ ਜਿਹੜਾ ਨਾ ਦਸਤਾਰ ਉਤਾਰ ਕੇ ਅਤੇ ਟੁੱਬਾ ਮਾਰਦਾ ਹੈ ਸਮੇਤ ਕੇਸਾਂ ਦੇ, ਠੀਕ ਹੈ। ਪਰ ਮੈਂ ਇਹ ਸਿਰਫ ਇੱਕ ਨੁਕਤਾ ਆਪ ਜੀ ਦੇ ਧਿਆਨ ਵਿੱਚ ਲਿਆ ਰਿਹਾ। ਸਿੰਘ ਨੇ ਇਸ਼ਨਾਨ ਕੀਤਾ, ਕਰਕੇ ਸਿੰਘ ਨੇ ਇਸ਼ਨਾਨ, ਜਕਾਰਾ ਗਜਾਇਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜਕਾਰਾ ਗਜਾਇਆ, ਘੋੜੇ 'ਤੇ ਹੋਇਆ ਸਵਾਰ, ਮਾਰੀ ਪਲਾਕੀ ਅਤੇ ਆਹ ਗਿਆ, ਬੰਦੂਕਾਂ ਤਣੀਆਂ ਹੀ ਰਹਿ ਗਈਆਂ, ਇੱਕ ਵੀ ਗੋਲੀ ਸੁੱਖਾ ਸਿੰਘ ਨੂੰ ਨਹੀਂ ਲੱਗੀ। ਕਿਉਂ ਨਹੀਂ ਲੱਗੀ? ਇਸ ਕਾਰਨ ਕਰਕੇ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨੀ ਨਾਮ ਬਿਨਾਸ਼ਨੰ। ਪਾਤਸ਼ਾਹ ਕਹਿੰਦੇ ਨੇ ਅੱਜ ਵੀ ਸਿੱਖਾਂ ਤੂੰ ਚੇਤੇ ਕਰ, ਕਰ ਸਾਰੇ ਕਾਰ ਵਿਹਾਰ ਦਿਹਾੜੀ ਦੇ, ਪਰ ਸੋ ਧਨੀ ਕਿਉਂ ਵਿਸਾਰਿਓ? ਉਸ ਮਾਲਕ ਨੂੰ, ਸਾਹਿਬ ਨੂੰ ਤੂੰ ਕਿਉਂ ਵਿਸਾਰਿਆ, ਕਿਉਂ ਵਿਸਾਰੇ? ਉਦਹੇ ਜਿਸ ਦਾ ਨਾਏ, ਜਿਸ ਦੇ ਨਾਲ ਜੁੜ ਕੇ ਤੂੰ ਹਰ ਹਮੀ ਨਵੀ ਤੋਂ ਬਚ ਸਕਦਾ ਹੈ। ਅੱਗੇ ਫਿਰ ਪੌੜੀ ਵਿੱਚ ਬਚਨ ਕੀਤੇ ਨੇ,
ਪੌੜੀ ਰਗਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ।
ਸਤਿਗੁਰੂ ਮਹਾਰਾਜ ਉਸੇ ਖਿਆਲ ਨੂੰ ਵਿਸਥਾਰ ਦੇ ਨਾਲ ਪੌੜੀ ਵਿੱਚ ਕਹਿੰਦੇ ਨੇ, ਵਾਹਿਗੁਰੂ ਜੀ ਦੀ ਬਣਾਈ ਬੰਤ ਦੇ ਅਨੁਸਾਰ, ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ। ਰਕਤ ਅਤੇ ਬਿੰਦ ਦੋਵਾਂ ਦੇ ਮਿਲਾਪ ਤੋਂ ਨਿਮਿਆਂ ਤੋਂ ਉੱਗਿਆ। ਕਿਸ ਤੋਂ ਉੱਗਿਆ? ਰਕਤ ਬਿੰਦ ਤੋਂ ਨਿਮਿਆਂ ਉੱਗਿਆ ਤੂੰ। ਅਤੇ ਅਸੀਂ ਜੇ ਪਿੱਛੇ ਧਿਆਨ ਕਰ ਲਈਏ, ਇਹ ਰਕਤ ਕਾਹਦੇ ਤੋਂ ਬਣਦੀ ਹੈ? ਲਹੂ ਕਾਹਦੇ ਤੋਂ ਬਣਦਾ ਹੈ? ਭੋਜਨ ਤੋਂ। ਇਹ ਬਿੰਦ ਕਾਹਦੇ ਤੋਂ ਬਣਦਾ ਹੈ? ਭੋਜਨ ਤੋਂ। ਭੋਜਨ ਕਾਹਦੇ ਤੋਂ ਬਣਦਾ ਹੈ? ਸਾਰੇ ਦਾ ਸਾਰਾ ਮਿੱਟੀ ਤੋਂ। ਲੇਕਿਨ ਵਾਹਿਗੁਰੂ ਜੀ ਬਣਤਰ ਦੇਖੋ ਕੈਸੀ ਬਣਾਈ ਹੋਈ, ਰਕਤ ਬਿੰਦ ਕਰ ਨਿਮਿਆ ਤੂੰ ਉੱਗਿਆ, ਅਗਨ ਉਦਰ ਮਝਾਰ। ਅਤੇ ਉੱਗਿਆ ਕਿੱਥੇ ਤੂੰ? ਜਿੱਥੇ ਮਾਂ ਦੇ ਪੇਟ ਦੇ ਵਿੱਚ ਜਠਲਾਗਨ ਹੈ, ਵਰਦੀ ਹੋਈ ਅੱਗ ਹੈ।
ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ।
ਫਿਰ ਤੇਰਾ ਥੱਲੇ ਉਰਦ ਮੁਖ, ਫਿਰ ਕੁਚੀਲ ਜਿਹਨੂੰ ਅਸੀਂ ਗੰਦੀ ਆਖਦੇ ਹਾਂ, ਗਲੀਚ ਆਖਦੇ ਹਾਂ, ਬਿਕਲ ਭਿਆਨਕ ਆਖਦੇ ਹਾਂ। ਹੁਣ ਉਹ ਕੇਵਲ ਥਾਂ ਹੀ ਐਸੀ ਭਿਆਨਕ ਨਹੀਂ ਹੈ, ਹੁਣ ਅੱਜ ਕੱਲ੍ਹ ਤਾਂ ਅਲਟਰਾ ਸਕੈਨ ਦੇ ਰਾਹੀਂ ਅਤੇ ਕਈ ਹੋਰ ਢੰਗ ਦੇ ਨਾਲ ਅਸੀਂ ਵੇਖ ਸਕਦੇ ਹਾਂ ਕਿ ਉਸ ਵੇਲੇ ਸਾਡੇ ਬੱਚਿਆਂ ਦੀ ਸੂਰਤ ਕਿੰਨੀ ਕੁ ਸੋਹਣੀ ਹੁੰਦੀ ਹੈ। ਜਨਮ ਤੋਂ ਬਾਅਦ ਤਾਂ ਅਸੀਂ ਟੋਹਦੇ ਹਾਂ ਨਾ, ਨਿੱਕੀਆਂ ਨਿੱਕੀਆਂ ਉਂਗਲਾਂ ਨੇ, ਸੋਹਣਾ ਜਿਹਾ ਮੂੰਹ ਹੈ, ਸੋਹਣੀ ਜਿਹੀ ਨੱਕੋ ਹੈ ਕਾਕੇ ਦੀ, ਸੋਹਣੇ ਸੋਹਣੇ ਕੰਨ ਨੇ। ਪਰ ਜੇ ਕਿਤੇ ਜਨਮ ਤੋਂ 3 ਮਹੀਨੇ ਪਹਿਲਾਂ ਅਸੀਂ ਅਲਟਰਾ ਸਕੈਨ 'ਚ ਵੇਖ ਲਈਏ ਤਾਂ ਸ਼ਕਲ ਭਿਆਨਕ ਸ਼ਕਲ ਹੁੰਦੀ ਹੈ। ਅਰ ਉਹ ਸਾਡੀ ਸਾਰਿਆਂ ਦੀ ਭਿਆਨਕ ਸ਼ਕਲ ਸੀ, ਬਿਕਲ ਭਿਆਨਕ ਸ਼ਕਲ, ਡਰਾਉਣੀ ਸ਼ਕਲ, ਉਰਦ ਮੁੱਖ ਕੁਚੀਰ ਬਿਕਲ ਨਰਕ ਘੋਰ ਗੁਬਾਰ ਅਤੇ ਦੁਖਦਾਈ ਅਵਸਥਾ ਦੇ ਵਿੱਚ।
ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ।
ਸੱਚੇ ਪਾਤਸ਼ਾਹ ਜੀ ਨੇ ਆਖਿਆ ਤੇਰਾ ਆਪਣੀ ਹੋਂਦ ਕੋਈ ਨਹੀਂ ਸੀ, ਤੇਰੀ ਹੋਂਦ ਬਣੀ ਗਈ, ਤੂੰ ਪ੍ਰਫੁੱਲਤ ਹੁੰਦਾ ਰਿਹਾ, ਤੂੰ ਸੋਹਣਾ ਬਣ ਗਿਆ। ਰਮਈਆ ਕੇ ਗੁਣ ਚੇਤ ਪ੍ਰਾਣੀ, ਯਾਦ ਕਰੋ ਸਾਰੇ ਬੋਲੋ, ਰਮਈਆ ਕੇ ਗੁਣ ਚੇਤ ਪ੍ਰਾਣੀ ਕਮਲ ਮੂਲ ਤੇ ਕਮਲ ਦ੍ਰਿਸ਼ਟਾਨੀ। ਜਿਵੇਂ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਉਰਦ ਮੁੱਖ ਕੁਚੀਲ ਬੁੱਕੇ ਬਿਕਲ ਨਰਕ ਘੋਰ ਗੁਬਾਰ। ਪਰ ਸਿਰਫ ਗੱਲ ਸਿਰਫ ਇੱਕ ਹੈ ਤੇਰੇ ਬਚਾਅ ਵਾਲੀ ਕਿ ਹਰ ਸਿਮਰਤ ਤੂੰ ਨਾ ਜਲੇ। ਹਰੀ ਨੂੰ ਸਿਮਰਦਿਆਂ ਤੂੰ ਨਹੀਂ ਜਲਦਾ, ਨਾ ਤੂੰ ਜਲਿਆ ਨਾ ਤੂੰ ਜਲਦਾ ਹੈ। ਜੇ ਚੇਤੇ ਰੱਖੇ ਤੇ ਨਾ ਤੂੰ ਜਲੇਗਾ, ਤੂੰ ਨਾ ਜਲੇ। ਮਨ ਤਨ ਉਰਤਾਰ, ਇਸ ਲਈ ਆਪਣੇ ਮਨ ਤੇ ਤਨ ਕਰਕੇ ਉਹਨੂੰ ਚੇਤੇ ਰੱਖ।
ਬੇਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਇਸ ਵਾਹਿਗੁਰੂ ਜੀ ਦੀ ਕਿਰਪਾਲਤਾ ਦਾ ਵੀ ਤੈਨੂੰ ਅਹਿਸਾਸ ਹੋਣਾ ਚਾਹੀਦਾ ਹੈ, ਮਿਹਰਬਾਨਗੀ ਦਾ ਵੀ ਤੈਨੂੰ ਅਹਿਸਾਸ ਹੋਣਾ ਚਾਹੀਦਾ ਹੈ, ਜਿਸ ਨੇ ਤੈਨੂੰ ਇੰਨੇ ਔਖੇ ਸਮੇਂ ਵਿੱਚ ਤੇਰੀ ਰੱਖਿਆ ਕੀਤੀ। ਇੱਕ ਇਨਸਾਨ ਦੇ ਨਾਤੇ, ਕਿਰਤੱਗਿਆ ਹੋਣ ਦੇ ਨਾਤੇ ਤੈਨੂੰ ਉਹਦਾ ਮਿਹਰਬਾਨੀ ਦਾ, ਮਿਹਰਬਾਨ ਦੀ ਮਿਹਰਬਾਨੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੇ ਜਨਮ ਹਾਰ।
ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੇ ਸਾਡੇ ਕੋਲ ਆਏ ਹੋਮੋ ਮਾ ਕੇ ਉਦਮ ਦੇ ਨਾਲ। ਹੁਣ ਆਖੋਗੇ ਨਾ ਪਾਤਸ਼ਾਹ ਕੋਈ ਐਸੀ ਗੱਲ ਦੱਸ ਦਿਓ 100 ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ। ਹਾਂਜੀ, ਅਸੀਂ ਸਾਰੇ ਚਾਹੁੰਦੇ ਹਾਂ ਨਾ 100 ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਕੋਈ ਗੱਲ ਦੱਸ ਦਿਓ। ਮਹਾਰਾਜ ਕਹਿੰਦੇ ਨੇ 100 ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਇਹ ਹੈ, ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਸ ਹੈ ਜਨਮ ਹਾਰ। ਜੇ ਤੂੰ ਰੱਬ ਨੂੰ ਭੁਲਾ ਦੇਵੇਂਗਾ, ਜੇ ਤੂੰ ਵਾਹਿਗੁਰੂ ਨੂੰ ਭੁਲਾ ਦੇਵੇਂਗਾ, ਜੇ ਤੂੰ ਗੁਰੂ ਨੂੰ ਭੁਲਾ ਦੇਵੇਂਗਾ, ਜੇ ਤੂੰ ਧਰਮ ਨੂੰ ਭੁਲਾ ਦੇਵੇਂਗਾ, ਤੂੰ ਸਮਝਣਾ ਨਾ ਤੇਰੀ ਝੋਲੀ ਵਿੱਚ ਬੜਾ ਕੁਝ ਹੈ, ਸਿੱਖਾ ਹੋ ਸਕਦਾ ਹੈ। ਛੇਤੀ ਉਹ ਦਿਨ ਆਵੇ ਕਿ ਹੌਲੀ ਹੌਲੀ ਤੇਰੀ ਝੋਲੀ ਵਿੱਚੋਂ ਸਾਰਾ ਕੁਝ ਹੀ ਕਿਰ ਜਾਏ, ਤੇਰੀ ਝੋਲੀ ਖਾਲੀ ਰਹਿ ਜਾਏ। ਪਰ ਜੇ ਤੂੰ ਹਰ ਸਿਮਰਤ ਹਰੀ ਨੂੰ ਸਿਮਰੇਗਾ, ਚੇਤੇ ਕਰੇਗਾ। ਅੱਜ ਅੰਮ੍ਰਿਤ ਵੇਲੇ ਸਵਾਈਆਂ ਦਾ ਪਾਠ ਜਿਸ ਵੇਲੇ ਆਰੰਭ ਹੋਇਆ ਅਤੇ ਗੁਰਮੁਖਾਂ ਨੇ ਸ਼ੁਰੂ ਕੀਤਾ, ਤੇ ਨਰ ਦੁੱਖ ਨਾ ਭੁੱਖ ਤੇ ਨਰ ਨਿਧਨ ਨਾ ਕਹੀਏ, ਤੇ ਨਰ ਸ਼ੋਕ ਨਾ ਹੋਏ ਤੇ ਨਰਸੇ ਅੰਤ ਨਾ ਲਈਏ। ਉਹ ਬੰਦੇ ਕਦੀ ਦੁੱਖ ਵਿੱਚ ਨਹੀਂ ਪੈਂਦੇ, ਸੋਗ ਵਿੱਚ ਨਹੀਂ ਪੈਂਦੇ, ਸੁਖ ਲਹੇ ਤੇ ਨਰ ਸੰਸਾਰ ਮੈਂ ਅਭੈ ਪਾਠ ਰਿਪ ਮਦ ਤੇ। ਉਹ ਬੰਦੇ ਸਦਾ ਸੰਸਾਰ ਵਿੱਚ ਸੁਖੀ ਰਹਿੰਦੇ ਨੇ ਅਤੇ ਦੁਸ਼ਮਣਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਾ ਵਾਹਿਗੁਰੂ ਜੀ ਦੇ ਪਿਆਰ ਦਾ ਚਾਦਰਾਂ ਓੜ ਕੇ ਨਿਰਭਉ ਭੱਜਦੇ ਨੇ। ਸਕਿਆਥ ਤੇ ਨਰ ਜਾਲਪ ਭਣੈ ਗੁਰੇ ਅਮਰਦਾਸ ਸੋ ਪ੍ਰਸੰਨ। ਜੇ ਜਿਨ੍ਹਾਂ ਦੇ ਉੱਪਰ ਗੁਰੂ ਅਮਰਦਾਸ ਪ੍ਰਸੰਨ ਹੈ, ਗੁਰੂ ਪਾਤਸ਼ਾਹ ਪ੍ਰਸੰਨ ਹੋ ਕੇ ਕੀ ਦੱਸਦੇ ਨੇ, ਚੇਤੇ ਰੱਖਿਓ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਾਸੀ ਜਨਮ ਹਾਰ। ਜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹੋਗੇ ਤਾਤੀ ਵਾਓ ਨਾ ਲੱਗਈ। ਬੋਲੋ ਸਾਰੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ शरणाई चौगिर्द हमार है रामकार दुख लगा है ना पाई। शब्द संपूर्ण हो चुका है, विचार आप संकोच लिए समा हो गया है। मैं मान योग आप सारे गुरु प्यार वाली संगत रब रूप गुरु रूप देशों ते विदेशों ते जितनी जुड़िया हो सारे का मैं धन्यवाद करदा। मान योग हेड ग्रंथी साहब जेरे बड़े नम्रता वाले प्यार वाले ते सहयोगी बिरती वाले ने ते उन्होंने साथी सिंह साहबान और मान योग प्रधान साहब ते उन्होंने साथी मैंबर साहबान सारे ही मेरे धन्यवाद के पात्र ने जेरे प्रदेशों तो आए हुए अपने सेवक का यो माण रखते हैं सबब के नाल संगत की सांझ पै जाती है। आओ अखीर ते आपां सतगुरु सच्चे पातशाह जी के वचन एक वेरा फिर पढ़ लईए ता कि साडे सारिया के हिरदे वस जाण जीवन सफल हो जाए।
बेखामा थानो जिन रखिया तिस तिल ना विसार प्रभ बिसरत सुख कदे नाहे जासे जनम
वाहेगुरु जी का खालसा वाहेगुरु जी की फतेह।